ගුරුනානක පාද පංකජ බන්දන පාද සමරෝ අංගද දුක්ඛ ගොරේ අමර දාස හෘදය නෙත්ත්‍යව හෘදය ශිරේ ගුරු රාමදාස ගුණ ගුරු අරජන බෙඝනනකේ නාසක බෙඝනනකේ නාසක අර ගෝබින්ද ශුභ මත පරකාශක ශ්‍රී හර රාය නමෝ කර ජෝරි නමෝ කර ජෝරි ශ්‍රී හර ක්‍රිෂ්ණ නමනාඋබෝ තේග බහදර පරම කෘපාල වාහිගුරු
පරම කෘපාල
ශ්‍රී ගුරු ගෝබින්ද සිංහ
පිසාල
තරෝ තරා පර පොන පොන සීසා පොන පොන
සීසා
බන්දෝ බාර බාර ජගදී ඒකංකාර සත්ගුරු තෙහ ප්‍රසාද සච හෝය වාහිගුරු
ජී කී ඵතේහ
දෙගන බිනාසන සෝය වාහිගුරු ජී කී ඵතේ දෙගන බිනාසන සෝය
දොහෙරා සංගර කෝප සහයර ජෝදා බණේ සුචේත සෝට සනානේ සකල තන ප්‍යාරී බණ රණ හේත
වාහිගුරු ජී කා ඛාලසා ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ 'ਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਦੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਸਤਿਕਾਰ ਸਹਿਤ ਆਪ ਜੀ ਮਨਾ ਰਹੇ ਹੋ। ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਰਾਵੀ ਦਰਿਆ ਦੇ ਕੰਢੇ ਤੇ ਸੰਨ 1539 ਈਸਵੀ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚਖੰਡ ਗਏ ਜੋਤੀ ਜੋਤ ਸਮਾਏ। ਆਪਣੇ ਜੀਵਨ ਕਾਲ ਦੌਰਾਨ ਚਾਰ ਉਦਾਸੀਆਂ ਕਰਕੇ ਅਨੇਕਾਂ ਜੀਵਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ, ਅਨੇਕਾਂ ਜੀਵਾਂ ਦੀ ਕਲਿਆਣ ਕਰਕੇ ਅਨੇਕਾਂ ਪਖੰਡੀਆਂ ਦੇ ਪਖੰਡ ਨੂੰ ਉਘੇੜ ਕੇ, ਉਨ੍ਹਾਂ ਦੇ ਪਖੰਡ ਨੂੰ ਛੁਡਾ ਕੇ, ਭਾਵੇਂ ਉਹ ਸਹੁ ਸੁਹਾਗਣ ਸੀ ਤੇ ਭਾਵੇਂ ਉਹ ਸੱਜਣ ਠੱਗ ਸੀ ਤੇ ਭਾਵੇਂ ਕੁਰਕਸ਼ੇਤਰ ਦਾ ਰਹਿਣ ਵਾਲਾ ਨਾਨੂ ਪੰਡਿਤ ਸੀ, ਉਨ੍ਹਾਂ ਦੇ ਪਖੰਡ ਦਾ ਪ੍ਰਤਿਆਗ ਕਰਵਾ ਕੇ ਉਨ੍ਹਾਂ ਨੂੰ ਪਰਮਾਰਥ ਦੇ ਰਸਤੇ ਦਾ ਪਾਂਧੀ ਗੁਰੂ ਨਾਨਕ ਪਾਤਸ਼ਾਹ ਨੇ ਬਣਾਇਆ। ਤੇ ਭਾਵੇਂ ਉਹ ਬਲੀ ਕੰਧਾਰੀ ਜੇ, ਕੌਡੇ ਰਾਖਸ਼ ਜੇ, ਹੰਕਾਰੀ ਸਨ, ਉਨ੍ਹਾਂ ਅੰਦਰੋਂ ਹੰਕਾਰ ਖਤਮ ਕਰਕੇ ਨਾਮ ਦਾ ਰਸ ਤਿਨ੍ਹਾਂ ਦੇ ਅੰਦਰ ਭਰਿਆ। ਐਸੇ ਕਰੋੜਾਂ ਜੀਵਾਂ ਦਾ ਉਧਾਰ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ। ਜਿੱਥੇ ਜਿੱਥੇ ਵੀ ਪਖੰਡ ਫੈਲਿਆ ਸੀ, ਚਾਹੇ ਉਹ ਬਨਾਰਸ ਹੈ, ਚਾਹੇ ਉਹ ਕੁਰਕਸ਼ੇਤਰ ਹੈ, ਚਾਹੇ ਉਹ ਹਰਿਦੁਆਰ ਹਰ ਕੀ ਪੌੜੀ ਦਾ ਸਥਾਨ ਹੈ, ਚਾਹੇ ਉਹ ਮੁਸਲਮਾਨਾਂ ਦੇ ਪਾਕ ਸਥਾਨ ਮੱਕਾ ਤੇ ਕਾਬਾ ਹਨ, ਜਿੱਥੇ ਜਿੱਥੇ ਵੀ ਵਿਖਾਵਾ ਤੇ ਪਖੰਡ ਦੀ ਪੂਜਾ ਹੈ, ਉਥੇ ਜਾ ਕੇ ਸਤਿਗੁਰਾਂ ਨੇ ਪਖੰਡ ਦਾ ਖੰਡਨ ਕੀਤਾ ਔਰ ਉਨ੍ਹਾਂ ਨੂੰ ਦੱਸਿਆ ਭਾਈ ਧਰਮ ਕੀ ਹੈ। ਅਨੇਕਾਂ ਜੀਵਾਂ ਨੂੰ ਤਾਰ ਕੇ ਆਪਣੇ ਜੀਵਨ ਦੇ ਅਖੀਰਲੇ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਆ ਗਏ। ਜਿਹੜਾ ਤ੍ਰੈ ਸੂਤਰੀ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਨੇ ਬਣਾਇਆ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਿਰਤ ਕਰਨ ਦਾ ਸਿਧਾਂਤ ਜੋ ਸਾਰੀ ਲੋਕਾਈ ਨੂੰ ਸਤਿਗੁਰਾਂ ਨੇ ਦਿੱਤਾ, ਆਪ ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਰਹਿ ਕੇ ਹਲ ਵਾਹ ਕੇ ਖੇਤੀ ਕੀਤੀ, ਧਰਮ ਦੀ ਕਿਰਤ ਕੀਤੀ। ਐਸੇ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਉਣਾ ਕੀਤਾ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਜੀ ਸਾਡੇ ਸਾਰਿਆਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਨ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਜੋ ਪਵਿੱਤਰ ਸਿਧਾਂਤ ਨੇ, ਉਨ੍ਹਾਂ ਸਿਧਾਂਤਾਂ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਢਾਲ ਸਕੀਏ। ਲੜੀਵਾਰ ਇਤਿਹਾਸ ਦੀ ਕਥਾ ਆਪ ਸਮੂਹ ਮਾਈ ਭਾਈ ਸਰਵਣ ਕਰ ਰਹੇ ਹੋ। ਜਗਤ ਗੁਰੂ ਸ੍ਰੀ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ, ਰਾਜੇ ਕੇਸਰੀ ਚੰਦ ਨੂੰ ਔਰ ਮਸਤ ਹਾਥੀ ਨੂੰ ਮਾਰ ਕੇ ਭਾਈ ਉਦੇ ਸਿੰਘ ਬਚਿੱਤਰ ਸਿੰਘ ਹੋਣੀ ਸਤਿਗੁਰੂ ਕਲਗੀਧਰ ਦੇ ਚਰਣਾਂ ਵਿਚ ਵਾਪਸ ਆਏ ਹਨ, ਔਰ ਜੰਗ ਦਾ ਸਾਰਾ ਮਾਹੌਲ ਮਹਾਰਾਜ ਜੀ ਨੂੰ ਵਰਣਨ ਕਰਕੇ ਸੁਣਾਇਆ। ਉਧਰ ਪਹਾੜੀ ਰਾਜਿਆਂ ਦੇ ਘਰਾਂ ਵਿਚ ਸ਼ੋਕ ਪਿਆ ਹੋਇਆ। ਰਾਜਾ ਭੀਮ ਚੰਦ ਬੁੱਖਾਂ ਭਰ ਭਰ ਕੇ ਰੋ ਰਿਹਾ ਔਰ ਉਸ ਸਮੇਂ ਨੂੰ ਪਛਤਾ ਰਿਹਾ, ਕਿਹੜੀ ਮਾੜੀ ਘੜੀ ਸੀ ਕਿ ਮੈਂ ਚੜ ਕੇ ਗੁਰੂ ਘਰ ਤੇ ਆ ਗਿਆ। ਇਹਨੂੰ ਰੋਂਦਿਆਂ ਨੂੰ ਵੇਖ ਕੇ ਦੂਜੇ ਜਿਹੜੇ ਪਹਾੜੀ ਰਾਜੇ ਸਨ ਉਹ ਵੀ ਰੋਣ ਲੱਗੇ, ਪਰ ਇਹਨਾਂ ਵਿਚ ਰਾਜਾ ਘਮੰਡ ਚੰਦ ਕਟੋਚੀਆ ਬੈਠਾ। ਕਟੋਚੀਆ ਰਾਜਾ ਬੜਾ ਹੰਕਾਰੀ ਸੀ, ਕਹਿਣ ਲੱਗਾ ਜੇ ਤੁਸੀਂ ਰੋਣਾ ਹੀ ਸੀ ਤੇ ਜੰਗ ਤੇ ਚੜ ਕੇ ਕਿਉਂ ਆਏ? ਹੁਣ ਜੰਗ ਦੇ ਵਿਚ ਤਾਂ ਦੋ ਹੀ ਕੰਮ ਹੁੰਦੇ ਨੇ, ਜਾਂ ਜਿੱਤ ਤੇ ਜਾਂ ਹਾਰ, ਦੋਵਾਂ ਦਾ ਸਾਹਮਣਾ ਕਰਨਾ ਚਾਹੀਦਾ। ਹਾਲੇ ਤੱਕ ਜਦੋਂ ਤੱਕ ਆਪਾਂ ਜੀਵਦੇ ਹਾਂ ਉਦੋਂ ਤੱਕ ਏਦਾਂ ਦਾ ਰੋਣਾ ਧੋਣਾ ਨਾ ਕਰੋ, ਉਤਸ਼ਾਹ ਰੱਖੋ ਲੜਨ ਦਾ। ਕਹਿੰਦਾ ਵੇਖੋ ਹੁਣ ਕੱਲ ਨੂੰ ਮੈਂ ਲੜਾਈ ਕਰਾਂਗਾ। ਕਟੋਚੀਏ ਰਾਜੇ ਦੀ ਇਹ ਗੱਲ ਸੁਣ ਕੇ ਭੀਮ ਚੰਦ ਦੇ ਮਨ ਚ ਕੁਝ ਧੀਰਜ ਬੱਝਾ, ਇਹਨੂੰ ਕੁਝ ਹੌਸਲਾ ਹੋਇਆ। ਸਭ ਰਾਜਿਆਂ ਨੇ ਰਾਜੇ ਘਮੰਡ ਚੰਦ ਕਟੋਚੀਏ ਨੂੰ ਧੀਰਜ ਦਿੱਤਾ ਹੈ, ਔਰੇ ਨੇ ਜੰਗ ਲੜਨ ਦੀ ਤਿਆਰੀ ਕੀਤੀ। ਅਗਲੇ ਦਿਨ ਦਾ ਜੰਗ ਕਰਨ ਵਾਸਤੇ ਪੂਰੀ ਤਿਆਰੀ ਕਰ ਲਈ, ਫੌਜ ਆਪਣੇ ਨਾਲ ਇਕੱਠੀ ਕਰ ਲਈ। ਪਹਿਲੇ ਦਿਨ ਦੇ ਜੰਗ ਦੇ ਵਿਚ ਜਿਹੜੇ ਸੂਰਮੇ ਜ਼ਖਮੀ ਹੋਏ ਨੇ ਉਨ੍ਹਾਂ ਦੀ ਇਨ੍ਹਾਂ ਨੇ ਮਲਮ ਪੱਟੀ ਕਰਵਾਈ ਹੈ, ਔਰ ਬਾਕੀ ਦੀ ਫੌਜ ਨੂੰ ਸਮੇਟ ਕੇ ਉਨ੍ਹਾਂ ਅੰਦਰ ਉਤਸ਼ਾਹ ਭਰਿਆ, ਬਲ ਭਰਿਆ। ਕਟੋਚੀਆ ਰਾਜਾ ਕਮਾਂਡ ਚੰਦ ਜਿਵੇਂ ਤਿਆਰੀ ਕਰਕੇ ਦੁਬਾਰਾ ਜੰਗ ਕਰਨ ਵਾਸਤੇ ਹਮਲਾ ਕਰ ਰਿਹਾ, ਅੱਜ ਦੇ ਪ੍ਰਸੰਗ ਵਿਚ ਮਹਾਂਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਪਵਿੱਤਰ ਇਤਿਹਾਸ ਆਪਣੀ ਮੁਬਾਰਕ ਕਲਮ ਦੇ ਨਾਲ ਲਿਖਿਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਬੱਤ ਮਾਈ ਭਾਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹਰਾ ਸੰਗਰ ਕੋ ਉਤਸ਼ਾਹ ਔਰ ਜੋਧਾ ਬਣੇ ਸੁਚੇਤ।
ਸੰਗਰ ਕਰਨ ਦਾ ਉਤਸ਼ਾਹ ਸੂਰਮਿਆਂ ਅੰਦਰ ਜਾਗਿਆ, ਲੜਾਈ ਕਰਨ ਦਾ ਉਤਸ਼ਾਹ ਹੁਣ ਸੂਰਮਿਆਂ ਵਿਚ ਜਾਗਿਆ। ਰਾਜੇ ਕਮਾਂਡ ਚੰਦ ਕਟੋਚੀਏ ਨੂੰ ਵੇਖ ਕੇ, ਇਧਰ ਸਤਿਗੁਰਾਂ ਦੇ ਸਿੰਘ ਤਾਂ ਪਹਿਲਾਂ ਹੀ ਉਤਸ਼ਾਹ ਨਾਲ ਭਰੇ ਹੋਏ ਨੇ, ਲੜਨ ਵਾਸਤੇ ਸੁਚੇਤ ਹਨ।
ਸੋਚ ਸ਼ਨਾਨੇ ਸਕਲ ਤਨ ਤਿਆਰੀ ਬਨ ਰਨ ਹੇਤ।
ਸਤਿਗੁਰਾਂ ਦੇ ਸੂਰਮੇ ਬਹਾਦਰਿਆਂ ਨੇ ਬਹਾਦਰ ਸੂਰਮਿਆਂ ਨੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤੇ ਨੇ, ਔਰ ਜੰਗ ਲੜਨ ਵਾਸਤੇ ਪੂਰਨ ਤੌਰ ਤੇ ਸਾਵਧਾਨ ਹੋਏ ਨੇ। ਜੰਗ ਲੜਨ ਵਾਸਤੇ ਪੂਰਨ ਤੌਰ ਤੇ ਸਤਿਗੁਰਾਂ ਦੇ ਸੂਰਬੀਰ ਬਹਾਦਰ ਸੁਚੇਤ ਹੋਏ ਹਨ।
ਜੰਗ ਪ੍ਰਿਆਤ ਛੰਦ ਗੁਰੂ ਸਿੰਘ ਭੇਜੇ ਉਦੇ ਸਿੰਘ ਆਦਾ।
ਭਾਈ ਉਦੇ ਸਿੰਘ ਜੀ ਆਦਿਕ ਜਿਹੜੇ ਸਿੰਘ ਸੂਰਮੇ ਬਹਾਦਰ ਯੋਧੇ ਸਨ, ਉਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਅੱਗੇ ਭੇਜਿਆ, ਕਿਉਂਕਿ ਕਿਲੇ ਲੋਹਗੜ੍ਹ ਵਿਚੋਂ ਹੁਣ ਬਾਹਰ ਹੋ ਕੇ ਲੜਨਾ ਸੀ। ਮਹਾਰਾਜ ਜੀ ਨੇ ਆਖਿਆ ਅੱਗੇ ਜਾ ਕੇ ਬਾਹਰ ਜਾ ਕੇ ਮੋਰਚੇ ਲਾ ਕੇ ਲੜੋ, ਜੇ ਲੋੜ ਪਏਗੀ ਫਿਰ ਕਿਲੇ ਦੇ ਅੰਦਰ ਆ ਜਾਣਾ। ਇਸ ਕਰਕੇ ਮੋਰਚਾ ਬੰਦੀ ਕਰਨ ਵਾਸਤੇ ਬਾਹਰਲੇ ਪਾਸੇ ਕਲਗੀਧਰ ਜੀ ਨੇ ਭਾਈ ਉਦੇ ਸਿੰਘ ਜੀ ਆਦਿਕ ਜਿਹੜੇ ਸਿੰਘ ਸਨ ਉਨ੍ਹਾਂ ਨੂੰ ਭੇਜਿਆ ਹੈ।
ਵਜੇ ਦੁੰਦ ਵੀ ਧੌਂਸਤੇ ਦੀ ਨਾਦਾ,
ਔਰ ਨਗਾਰੇ ਵੱਜੇ ਨੇ ਬੜੀ ਉੱਚੀ ਆਵਾਜ਼ ਦੇ ਵਿਚ, ਧੌਂਸੇ ਵੱਜੇ ਨੇ ਜਿਨ੍ਹਾਂ ਦੀ ਬੜੀ ਉੱਚੀ ਭਾਰੀ ਆਵਾਜ਼ ਹੈ।
ਕਰੀ ਕੋਟ ਕੇ ਅਗਰ ਮੈਂ ਓਟ ਗਾਡੀ,
ਔਰ ਸਿੰਘਾਂ ਨੇ ਕਿਲੇ ਦੇ ਬਾਹਰਲੇ ਪਾਸੇ ਆ ਕੇ, ਪਿੱਛੇ ਕਿਲੇ ਦਾ ਆਸਰਾ ਹੈ ਲੋਹਗੜ੍ਹ ਕਿਲੇ ਦਾ, ਔਰ ਅੱਗੇ ਆ ਕੇ ਕਿਲੇ ਦਾ ਆਸਰਾ ਲੈ ਕੇ ਬਾਹਰ ਆ ਕੇ ਸਿੰਘਾਂ ਨੇ ਮੋਰਚੇ ਕੀਤੇ ਨੇ, ਔਰ ਕਿਲੇ ਦੇ ਆਲੇ ਦੁਆਲੇ ਮੋਰਚਾ ਬੰਦੀ ਕਰਕੇ ਪ੍ਰਪੱਕ ਪਹਿਰਾ ਲਾਇਆ ਹੈ।
ਪਦਾਂਤੀ ਸਭੈ ਸਿੰਘ ਹਵੈ ਚੌਂਪ ਬਾਡੀ,
ਜਿਹੜੇ ਸਤਿਗੁਰਾਂ ਦੇ ਪਦਾਂਤੀ, ਪਦਾਂਤੀ ਕਹਿੰਦੇ ਨੇ ਪੈਦਲਾਂ ਨੂੰ, ਜਿਹੜੇ ਪੈਦਲ ਸੂਰਮੇ ਨੇ ਗੁਰਦੇਵ ਦੇ ਸਿੰਘ ਨੇ, ਉਹ ਪੈਦਲ ਸੂਰਮੇ ਵੀ ਬੜੇ ਭਾਰੀ ਉਤਸ਼ਾਹ ਨਾਲ, ਬੜੀ ਭਾਰੀ ਵੀਰਤਾ ਤੇ ਬਹਾਦਰੀ ਨਾਲ ਅੱਗੇ ਆਏ ਹਨ ਲੜਨ ਵਾਸਤੇ।
ਉੱਤੇ ਜੀਨ ਪਾਏ ਪਹਾੜੀ ਸੈਨਾ,
ਉਧਰ ਘੋੜਿਆਂ ਤੇ ਕਾਠੀਆਂ ਪਾ ਕੇ ਜਿਹੜੇ ਪਹਾੜੀ ਰਾਜਿਆਂ ਦੀ ਸੈਨਾ ਹੈ ਉਹ ਵੀ ਚੱਲ ਕੇ ਆਉਣ ਲੱਗੇ ਨੇ। ਦਿਨ ਚੜ ਗਿਆ ਤੇ ਲੜਾਈ ਸ਼ੁਰੂ ਹੋਣੀ ਹੈ। ਪਹਾੜੀ ਰਾਜਿਆਂ ਦੀ ਜਿਹੜੀ ਸੈਨਾ ਹੈ ਘੋੜਿਆਂ ਤੇ ਕਾਠੀਆਂ ਪਾ ਕੇ ਉਹ ਵੀ ਤਿਆਰ ਹੋਏ ਹਨ।
ਭਏ ਤਿਆਰ ਸਾਰੇ ਚਲੇ ਯੁੱਧ ਅਨਾ,
ਔਰ ਸਾਰੇ ਤਿਆਰ ਹੋ ਕੇ ਅੱਗੇ ਆਏ ਨੇ ਯੁੱਧ ਕਰਨ ਵਾਸਤੇ, ਲੜਾਈ ਕਰਨ ਵਾਸਤੇ।
ਕਟੋਚੀ ਬੜੋਯੋ ਤਸਾਹੰ ਤਰੰਤਾ,
ਅੱਜ ਇਨ੍ਹਾਂ ਦੇ ਨਾਲ ਇਨ੍ਹਾਂ ਦਾ ਸਰਦਾਰੀ ਕਰਨ ਵਾਲਾ ਜਿਹੜਾ ਰਾਜਾ ਉਹ ਰਾਜਾ ਕਟੋਚੀਆ ਹੈ। ਇਹਦਾ ਨਾਂ ਇਤਿਹਾਸਕਾਰਾਂ ਨੇ ਰਾਜਾ ਕਮਾਂਡ ਚੰਦ ਲਿਖਿਆ, ਬੜਾ ਘਮੰਡੀ ਹੈ। ਕਮਾਂਡ ਚੰਦ ਰਾਜਾ ਕਟੋਚੀਆ ਅੱਜ ਪਹਾੜੀ ਰਾਜਿਆਂ ਦੀ ਜਿੰਨੀ ਫੌਜ ਹੈ ਉਸ ਫੌਜ ਦੀ ਅਗਵਾਈ ਕਰਕੇ ਸਭ ਤੋਂ ਮੂਹਰੇ ਹੋ ਕੇ ਬੜੇ ਭਾਰੀ ਉਤਸ਼ਾਹ ਨਾਲ ਤੁਰਿਆ ਜਾ ਰਿਹਾ।
ਕਰਾ ਚੋਲ ਪਾਇਓ ਗਰੇ ਓ ਜਵੰਤਾ,
ਇਹਨੇ ਬੜੇ ਬਲ ਵਾਲੀ ਜਿਹੜੀ ਤੇਜ ਦੇ ਨਾਲ ਚਲਾਉਣ ਵਾਲੀ ਕਰਾ ਚੋਲ ਤੇਗ ਹੈ, ਉਹ ਤੇਗ ਆਪਣੇ ਗਾਤਰੇ ਵਿਚ ਕਮਾਂਡ ਚੰਦ ਕਟੋਚੀਏ ਨੇ ਪਾਈ ਹੈ।
ਕਸੀ ਢਾਲ ਕੰਧੇ ਬੜੀ ਮੋਲ ਕੇਰੀ,
ਔਰ ਮੋਢੇ ਤੇ ਆਪਣੇ ਢਾਲ ਕੱਸੀ ਹੈ, ਔਰ ਬੜਾ ਮੋਦ ਹੈ ਇਹਦੇ ਮਨ ਵਿਚ, ਬੜਾ ਚਾਓ ਹੈ ਲੜਨ ਦਾ ਕਿ ਅੱਜ ਮੈਂ ਸਾਰੀ ਫੌਜ ਦੀ ਅਗਵਾਈ ਕਰ ਰਿਹਾ।
ਪਰੇ ਤੀਰ ਭਾਥਾ ਪਿਖੇ ਤਾਹੇ ਬੇਰੀ,
ਔਰ ਇਹਨੇ ਆਪਣੇ ਮੋਢਿਆਂ ਤੇ ਤੀਰਾਂ ਦਾ ਭੱਥਾ ਰੱਖਿਆ ਔਰ ਉਹਦੇ ਵਿਚ ਤੀਰ ਭਰ ਲਏ ਨੇ। ਤੀਰਾਂ ਦੇ ਨਾਲ ਆਪਣੇ ਭੱਥੇ ਨੂੰ ਚੰਗੀ ਤਰ੍ਹਾਂ ਭਰ ਲਿਆ, ਬੜੇ ਤਿੱਖੇ ਤੀਰ ਹਨ।
ਲਿਓ ਚਾਂਪ ਭਾਰੀ ਬੜੋ ਡੀਲ ਜਾਹੀ,
ਔਰ ਬੜੀ ਭਾਰੀ ਚਾਂਪ, ਚਾਂਪ ਕਹਿੰਦੇ ਨੇ ਖਾਲਸਾ ਜੀ ਕਮਾਨ ਨੂੰ, ਬੜੀ ਮਜ਼ਬੂਤ ਕਮਾਨ ਹੈ, ਧਨਖ ਹੈ, ਉਹ ਧਨਖ ਇਹਨੇ ਆਪਣੇ ਹੱਥ ਵਿਚ ਸੰਭਾਲਿਆ। ਔਰ ਰਾਜਾ ਕਟੋਚੀਆ ਬੜੀ ਉੱਚੀ ਲੰਮੀ ਡੀਲ ਵਾਲਾ ਹੈ, ਕੱਦ ਕਾਠੀ ਵਾਲਾ ਹੈ।
ਬਲੀ ਦੀ ਵਾਰੋ ਚਲਿਓ ਜੰਗ ਮਾਹੀ,
ਔਰ ਬੜਾ ਬਲੀ ਹੈ, ਬੜਾ ਯੋਧਾ ਹੈ ਕਟੋਚੀਆ ਰਾਜਾ, ਔਰ ਬੜੀ ਸੂਰਬੀਰਤਾ ਨਾਲ, ਬੜੀ ਬਹਾਦਰੀ ਨਾਲ ਘੋੜੇ ਤੇ ਸਵਾਰ ਹੋ ਕੇ ਸਭ ਤੋਂ ਮੂਹਰੇ ਹੋ ਕੇ ਚੱਲਿਆ।
ਮਿਲਿਓ ਭੀਮ ਚੰਦ ਦਈ ਤੀਰ ਬੋਲਾ,
ਚੱਲਣ ਵੇਲੇ ਰਾਜਾ ਭੀਮ ਚੰਦ ਵੀ ਰਾਜੇ ਕਟੋਚੀਏ ਨੂੰ ਮਿਲਿਆ, ਔਰ ਕਟੋਚੀਏ ਰਾਜੇ ਨੂੰ ਧੀਰਜ ਦੇਂਦਿਆਂ ਭੀਮ ਚੰਦ ਰਾਜਾ ਬੋਲਿਆ ਹੈ,
ਪਿਖੋ ਜੁਦ ਮੇਰੋ ਕਰੋ ਨਾ ਹੈ ਹੌਲਾ,
ਕਹਿੰਦਾ ਤੇਰੇ ਨਾਲ ਹਾਂ ਅਸੀਂ, ਤੂੰ ਫਿਕਰ ਨਾ ਕਰ ਕਟੋਚੀਆ ਰਾਜਾ, ਅਸੀਂ ਤੇਰੇ ਨਾਲ ਚੜ ਕੇ ਜਾਵਾਂਗੇ। ਤੇ ਰਾਜਾ ਕਟੋਚੀਆ ਉਸ ਵੇਲੇ ਬੋਲਿਆ ਰਾਜੇ ਭੀਮ ਚੰਦ ਨੂੰ, ਕਹਿੰਦਾ ਰਾਜਾ ਭੀਮ ਚੰਦ ਵੇਖ ਹੁਣ ਮੈਂ ਕਿਵੇਂ ਜੰਗ ਦੇ ਵਿਚ ਲੜਦਾ ਹਾਂ, ਅੱਜ ਤੁਹਾਨੂੰ ਮੈਂ ਵਿਖਾਵਾਂਗਾ ਕਿ ਕਿਵੇਂ ਜੰਗ ਦੇ ਮੈਦਾਨ ਦੇ ਵਿਚ ਸੂਰਮਿਆਂ ਵਾਂਗੂ ਲੜੀਦਾ ਹੈ।
ਰਹੋ ਪੀਠ ਪੈ ਡੀਠ ਹਵੈ ਸੈਨ ਪ੍ਰੇਰੋ,
ਕਹਿੰਦਾ ਤੁਸੀਂ ਮੇਰੀ ਪਿੱਠ ਦੇ ਪਿੱਛੇ ਰਹਿਣਾ, ਤੁਹਾਨੂੰ ਅੱਗੇ ਆ ਕੇ ਲੜਨ ਦੀ ਲੋੜ ਨਹੀਂ, ਅੱਗੇ ਮੈਂ ਕੱਲਾ ਹੀ ਕਾਫੀ ਆ, ਤੁਸੀਂ ਮੇਰੀ ਪਿੱਠ ਦੇ ਪਿੱਛੇ ਰਹਿਣਾ, ਔਰ ਜਿੰਨੀ ਫੌਜ ਹੈ ਮੇਰੀ ਪਿੱਠ ਦੇ ਪਿੱਛੇ ਉਹਨਾਂ ਵੱਲ ਆਪਣੀ ਨਿਗਾਹ ਰੱਖਣੀ ਹੈ।
ਪਲਾਵੈ ਨਹੀਂ ਜਾਉ ਤਥਾ ਘੇਰ ਫੇਰੋ,
ਔਰ ਮੇਰੇ ਪਿੱਛੇ ਜਿਹੜੀ ਫੌਜ ਹੈ ਉਹ ਪਿੱਛੇ ਨਹੀਂ ਦੌੜਨੀ ਚਾਹੀਦੀ, ਤੁਸੀਂ ਪਿੱਛੇ ਖਲੋਣਾ ਤਾਂ ਜੋ ਫੌਜ ਪਿਛਾਂ ਨੂੰ ਵਾਪਸ ਨਾ ਦੌੜ ਸਕੇ, ਜੇ ਕੋਈ ਫੌਜ ਦੌੜਨ ਲੱਗੇ ਤੇ ਉਹਨਾਂ ਨੂੰ ਘੇਰ ਕੇ ਅੱਗੇ ਲਿਆ ਕੇ ਮੇਰੇ ਨਾਲ ਪ੍ਰੇਰ ਕੇ ਲਿਆਉਣਾ ਹੈ।
ਇਮੰਗ ਭਾਖ ਕੇ ਚਾਂਪਿਆ ਪੰਕਤਕਾਰਾ,
ਏਦਾਂ ਭਾਖ ਕੇ ਬੋਲ ਕੇ ਉਸ ਵੇਲੇ ਕਟੋਚੀਏ ਰਾਜੇ ਨੇ ਆਪਣੀ ਚਾਂਪ ਆਪਣੇ ਤਨਖ ਨੂੰ ਟੰਕਾਰਿਆ ਹੈ, ਤੰਦੀ ਖਿੱਚ ਕੇ ਆਪਣੀ ਕਮਾਨ ਵੇਖੀ ਹੈ ਕਿ ਠੀਕ ਹੈ, ਆਪਣੀ ਕਮਾਨ ਦੀ ਤੰਦੀ ਖਿੱਚ ਕੇ ਟੰਕਾਰ ਕੇ ਵੇਖਿਆ ਹੈ।
ਸਰੰਗ ਸੰਦ ਕੈ ਚੌਪ ਸੰਗੈ ਪਰਹਾਰਾ,
ਔਰ ਆਪਣੀ ਕਮਾਨ ਦੇ ਵਿਚ ਤੀਰ ਜੜ ਕੇ ਬੜੇ ਚੌਂਪ ਨਾਲ, ਬੜੇ ਭਾਰੀ ਉਤਸ਼ਾਹ ਦੇ ਨਾਲ ਇਹਨੇ ਆਪਣੀ ਕਮਾਨ ਚੋਂ ਤੀਰ ਚਲਾਇਆ ਹੈ।
ਲਏ ਟੋਲ ਜੋ ਦਾਨ ਕੇ ਬੋਲਿਆ ਸੀ,
ਔਰ ਬੜੇ ਬੜੇ ਸੂਰਮੇ ਬਹਾਦਰਾਂ ਦੇ ਜਿਹੜੇ ਟੋਲੇ ਸਨ ਉਹ ਇਹਨੇ ਆਪਣੇ ਨਾਲ ਲਏ ਨੇ, ਜਿਹੜੇ ਪਿੱਛੇ ਨਹੀਂ ਦੌੜਨ ਵਾਲੇ, ਉਹਨਾਂ ਸੂਰਮਿਆਂ ਦੇ ਜਥੇ ਟੋਲ ਟੋਲ ਕੇ ਨੇ ਆਪਣੇ ਨਾਲ ਲਏ ਹਨ।
ਕਰੋ ਆਜ ਕਾਜੰਗ ਜਸੰਗ ਪਾਏ ਜੈਸੇ,
ਕਹਿੰਦਾ ਅੱਜ ਇਹੋ ਜਿਹਾ ਕੰਮ ਕਰਾਂਗਾ ਜੰਗ ਦੇ ਮੈਦਾਨ ਵਿਚ ਜਿਹਦੇ ਨਾਲ ਮੇਰਾ ਜਸ ਹੋਵੇਗਾ, ਰਹਿੰਦੀ ਦੁਨੀਆਂ ਵਿਚ ਮੇਰਾ ਸੁਜਸ ਹੋਵੇਗਾ, ਪ੍ਰਤਾਪ ਹੋਵੇਗਾ।
ਪਰਾਜਾ ਭਾਈ ਮਹਿਲ ਲਾਗੀ ਮਹਾਨੀ,
ਕਹਿੰਦਾ ਹੁਣ ਤੱਕ ਤਾਂ ਪਰਾਜਾ ਹੁੰਦੀ ਰਹੀ ਹੈ, ਸਾਡੀ ਹਾਰ ਹੁੰਦੀ ਰਹੀ ਹੈ, ਪਰ ਹੁਣ ਮੈਂ ਜੰਗ ਦੇ ਮੈਦਾਨ ਵਿਚ ਹਾਰਾਂਗਾ ਨਹੀਂ।
ਵਖਾਰੋ ਭਲੇ ਵੀਰ ਕਹਿ ਓ ਜਪਾਨੀ,
ਕਹਿੰਦਾ ਜਿਹੜੀ ਸਾਡੇ ਤੇ ਹਾਰ ਦੀ ਮੈਲ ਲੱਗੀ ਹੋਈ ਹੈ ਨਾ, ਉਸ ਮੈਲ ਨੂੰ ਅੱਜ ਮੈਂ ਜੰਗ ਦੇ ਮੈਦਾਨ ਵਿਚ ਜਿੱਤ ਦੇ ਪਾਣੀ ਨਾਲ ਧੋਵਾਂਗਾ। ਜਿਹੜੀ ਸਾਡੇ ਮੱਥੇ ਤੇ ਹਾਰ ਦੀ ਮੈਲ ਲੱਗੀ ਹੋਈ ਹੈ, ਉਸ ਮੈਲ ਨੂੰ ਅੱਜ ਮੈਂ ਜਿੱਤ ਦੇ ਪਾਣੀ ਨਾਲ ਧੋਵਾਂਗਾ।
ਹਟੋ ਨਾ ਪਿਛਾਰੀ ਚਲੋ ਸਾ ਮੋਹਾਈ,
ਅੱਜ ਮੈਂ ਪਿੱਛੇ ਨਹੀਂ ਹਟਾਂਗਾ, ਅੱਗੇ ਹੋ ਕੇ ਸਮਹਾਈ ਹੋ ਕੇ ਮੂਹਰੇ ਹੋ ਕੇ ਵੱਧ ਕੇ ਜਾਵਾਂਗਾ।
ਰਹਿ ਜਾਣ ਆਗੇ ਮਹਾ ਦਰਬ ਪਾਈ,
ਇਹਨੇ ਨਾਲ ਦੇ ਸੂਰਮਿਆਂ ਨੂੰ ਵੀ ਉਤਸ਼ਾਹ ਦਿੱਤਾ, ਕਹਿੰਦਾ ਜਿਹੜਾ ਮੇਰੇ ਨਾਲ ਅੱਗੇ ਹੋ ਕੇ ਲੜੇਗਾ ਉਹਨੂੰ ਮੂੰਹ ਮੰਗਿਆ ਪੈਸਾ ਦਿਆਂਗਾ, ਜਿੰਨੇ ਪੈਸੇ ਕਹਿਣਗੇ, ਜਿੰਨੇ ਰੁਪਈਏ ਕਹਿਣਗੇ, ਓਨੇ ਰੁਪਈਏ ਮੈਂ ਉਹਨਾਂ ਨੂੰ ਇਨਾਮ ਵਜੋਂ ਦਿਆਂਗਾ ਜਿਹੜੇ ਮੇਰੇ ਨਾਲ ਮੇਰੇ ਅੱਗੇ ਹੋ ਕੇ ਮੂਹਰੇ ਹੋ ਕੇ ਲੜਨਗੇ।
ਮਰੇ ਜੰਗ ਮੈਂ ਦੇਵ ਲੋਕੈ ਪਧਾਰੈ,
ਔਰ ਜਿਹੜਾ ਅੱਜ ਜੰਗ ਦੇ ਮੈਦਾਨ ਵਿਚ ਮਰੇਗਾ ਉਹਨੂੰ ਮਰ ਕੇ ਦੇਵ ਲੋਕ ਦੀ ਸਵਰਗ ਦੀ ਪ੍ਰਾਪਤੀ ਹੋਵੇਗੀ।
ਰਹਿ ਕੀਰ ਪੀਲੇ ਭਲੇ ਸ਼ਤਰ ਮਾਰੈ,
ਔਰ ਜੰਗ ਦੇ ਮੈਦਾਨ ਵਿਚ ਜੇ ਦੁਸ਼ਮਣ ਨੂੰ ਮਾਰੋਗੇ ਤੇ ਤੁਹਾਨੂੰ ਕੀਰਤੀ ਮਿਲੇਗੀ, ਤੁਹਾਨੂੰ ਸੁਜਸ ਐਸ਼ਵਰਜ ਤੇ ਵਡਿਆਈ ਦੀ ਪ੍ਰਾਪਤੀ ਹੋਵੇਗੀ।
ਕਰੇ ਪਿਆਰ ਤੋੜੇ ਸਮੂਹੰ ਤੁਖਾਏ,
ਇਹਨਾਂ ਨੇ ਆਪਣੀਆਂ ਬੰਦੂਕਾਂ ਦੇ ਤੋੜੇ ਤਿਆਰ ਕੀਤੇ ਨੇ ਔਰ ਸਾਹਮਣੇ ਸਾਹਮਣੇ ਕਰਕੇ ਤੋੜਿਆਂ ਨੂੰ ਤੁਖਾਇਆ ਹੈ।
ਬਰੂਦੰ ਸੋ ਗੋਰੀ ਪਾਲੀ ਤੇ ਮਿਲਾਏ,
ਔਰ ਬਹੁਤ ਸਾਰਾ ਬਰੂਦ ਗੋਲੀਆਂ ਵਿਚ ਪਾ ਕੇ ਪਲੀਤੇ ਮਿਲਾ ਕੇ ਤੁਖਾ ਦਿੱਤੇ ਹਨ।
ਗਜੰ ਸੰਗ ਠੋਕੀ ਧੜੀ ਕੰਧ ਚਾਲੇ,
ਔਰ ਬੰਦੂਕਾਂ ਦੇ ਵਿਚ ਗੋਲੀਆਂ ਪਾ ਕੇ ਉਹਨਾਂ ਨੂੰ ਗਜਾਂ ਨਾਲ ਚੰਗੀ ਤਰ੍ਹਾਂ ਠੋਕ ਲਿਆ ਤੇ ਮੋਢਿਆਂ ਤੇ ਰੱਖ ਕੇ ਬੰਦੂਕਾਂ ਚਲਾਉਣ ਲੱਗੇ ਹਨ।
ਗੁਰੂ ਕੀ ਗੜੀ ਕੋ ਗਏ ਆਲ ਬਾਲੇ,
ਔਰ ਸਾਰੇ ਇਕੱਠੇ ਹੋ ਕੇ ਜਿਹੜੀ ਸਤਿਗੁਰਾਂ ਦੀ ਗੜੀ ਹੈ ਕਿਲਾ ਲੋਹਗੜ੍ਹ, ਕਿਲਾ ਲੋਹਗੜ੍ਹ ਦੇ ਆਲੇ ਦੁਆਲੇ ਸਾਰੇ ਇਕੱਠੇ ਹੋ ਕੇ ਹਮਲਾ ਕਰਨ ਵਾਸਤੇ ਆ ਪਹੁੰਚੇ ਹਨ।
ਪਦਾਂਤੀ ਸੌਰੰਗ ਮਿਲੇ ਸੰਗ ਜੋਧਾ,
ਇਹਦੇ ਨਾਲ ਘੋੜ ਸਵਾਰ ਤੇ ਪੈਦਲ ਸੂਰਮੇ ਇਕੱਠੇ ਹੋ ਕੇ ਜਾ ਰਹੇ ਨੇ।
ਪਰਾਜੈ ਭਾਈ ਤੇਰੀ ਦੇ ਧਾਰ ਕਰੋਦਾ,
ਔਰ ਜਿਹੜੀ ਇਹਨਾਂ ਦੀ ਹੁਣ ਤੱਕ ਹਾਰ ਹੋਈ ਹੈ ਜੰਗ ਦੇ ਮੈਦਾਨ ਵਿਚ, ਉਸ ਹਾਰ ਕਰਕੇ ਆਪਣੇ ਮਨ ਚ ਬੜਾ ਭਾਰੀ ਰੋਹ ਧਾਰ ਕੇ, ਬੜਾ ਭਾਰੀ ਗੁੱਸਾ ਧਾਰ ਕੇ ਹਮਲਾ ਕਰਕੇ ਆ ਰਿਹਾ ਕਟੋਚੀਆ।
ਕਿਤੇ ਸਿੰਘ ਸਾਰੇ ਬੜੇ ਮੋਰਚਾ ਮੈਂ,
ਇਧਰ ਸਤਿਗੁਰਾਂ ਦੇ ਜਿਤਨੇ ਸਿੰਘ ਨੇ ਸਾਰੇ ਮੋਰਚਿਆਂ ਵਿਚ ਬੜੇ ਹੋਏ ਨੇ, ਸਭ ਮੋਰਚਿਆਂ ਦੇ ਵਿਚ ਮੋਰਚਾ ਬੰਦੀ ਕਰਕੇ ਬੈਠੇ ਹਨ।
ਤੁਫੰਗਾ ਕਸੀ ਡਾਰ ਗੋਰੀ ਸੋਤਾ ਮੈਂ,
ਸੂਰਮੇ ਬਹਾਦਰ ਯੋਧਿਆਂ ਨੇ ਬੰਦੂਕਾਂ ਕਸੀਆਂ ਹੋਈਆਂ, ਗੋਲੀਆਂ ਪਾ ਕੇ ਬੰਦੂਕਾਂ ਚੰਗੀ ਤਰ੍ਹਾਂ ਸਤਿਗੁਰਾਂ ਦੇ ਸਿੰਘਾਂ ਨੇ ਤਿਆਰ ਕਰਕੇ ਰੱਖੀਆਂ ਹੋਈਆਂ ਸੀ ਵੀ ਜਦੋਂ ਪਹਾੜੀ ਨੇੜੇ ਆਉਣਗੇ ਇਕੱਠੀਆਂ ਗੋਲੀਆਂ ਦਾਗ ਦਿਆਂਗੇ।
ਦੁਖੇ ਪੁੰਜ ਤੋੜੇ ਕਲੀ ਆਛ ਹੋਈ,
ਔਰ ਹੱਥਾਂ ਵਿਚ ਤੋੜੇ ਧੁਖ ਰਹੇ ਨੇ, ਕਲਾਵਾਂ ਦੇ ਉੱਤੇ ਆਪਣੇ ਉਂਗਲਾਂ ਹੱਥ ਜੋੜੇ ਹੋਏ ਨੇ ਸੂਰਮਿਆਂ ਸਿੰਘਾਂ ਬਹਾਦਰਾਂ ਨੇ।
ਜੜੇ ਹੈ ਕਲਾ ਪੈ ਲਿਓ ਮੋੜ ਸੋਈ,
ਔਰ ਤੋੜੇ ਤੁਖਾ ਕੇ ਕਲਾਵਾਂ ਤੇ ਮੋੜ ਕੇ ਨਾਲ ਜੋੜੇ ਹੋਏ ਨੇ, ਪਲੀਤੇ ਨਾਲ ਜੋੜੇ ਹੋਏ ਨੇ।
ਪਲੀਤੇ ਜਮਾਏ ਸਿਰੰਗ ਪੋਸ਼ ਖੋਲੇ,
ਔਰ ਪਲੀਤੇ ਜਮਾਏ ਹੋਏ ਨੇ, ਉਹਨਾਂ ਦੇ ਢੱਕਣ ਖੋਲੇ ਹੋਏ, ਸਿਰੰਗ ਪੋਸ਼ ਖੋਲੇ ਹੋਏ ਨੇ।
ਰਵਾਂ ਦਸਤ ਕੀਨੀ ਤਜੇ ਅਗਰ ਓਲੇ,
ਔਰ ਰਵਾਂ ਦਸਤ ਕਰਕੇ ਨਿਸ਼ਾਨੇ ਲਾ ਕੇ ਸਿੰਘਾਂ ਨੇ ਅੱਗੇ ਬੜੇ ਓਜ ਨਾਲ ਬੜੇ ਬਲ ਦੇ ਨਾਲ ਨਿਸ਼ਾਨੇ ਸੇਧ ਕੇ ਆਉਂਦੇ ਹੋਏ ਪਹਾੜੀਆਂ ਉੱਤੇ।
ਹਰੀ ਸ਼ਿਸ਼ਤ ਅੱਗੇ ਜਾ ਸ਼ਤਰੂ ਆਵੇ,
ਅੱਗੋਂ ਓਹਲੇ ਸਾਨੂੰ ਛੱਡ ਕੇ ਬੰਦੂਕ ਚਲਾਉਣ ਲਈ ਰੱਖੇ ਥਾਵਾਂ ਅੱਗੇ ਆ ਗਏ ਤੇ ਅੱਗੇ ਆ ਕੇ ਸ਼ਿਸ਼ਤਾਂ ਬੰਨ ਕੇ ਨਿਸ਼ਾਨੇ ਬੰਨ ਕੇ ਸ਼ਤਰੂਆਂ ਦੇ ਉੱਤੇ ਗੋਲੀਆਂ ਦਾਗਦੇ ਹਨ।
ਡੰਬੇ ਤਾਤ ਕਾਲੰਗ ਤੜਾਕੇ ਉਠਾਵੇ,
ਔਰ ਆਪਣੀਆਂ ਬੰਦੂਕਾਂ ਨੂੰ ਡੰਬਿਆ ਹੈ, ਕਲਾਵਾਂ ਜੋੜ ਕੇ ਕਲਾਵਾਂ ਨੂੰ ਛੱਡਿਆ ਹੈ, ਔਰ ਕਲਾਵਾਂ ਤੇ ਘੋੜਿਆਂ ਨੂੰ ਦੱਬ ਕੇ ਬੜੀ ਤੇਜ਼ੀ ਨਾਲ ਜਦੋਂ ਬੰਦੂਕਾਂ ਚਲਾਈਆਂ ਤਾਂ ਤੜਕ ਦੇ ਕੇ ਆਵਾਜ਼ ਉੱਠੀ ਹੈ।
ਫੰਗਾ ਚਲੀ ਆਵਤ ਸਾ ਮੋਹਾਈ,
ਅਨੇਕਾਂ ਬੰਦੂਕਾਂ ਦੀਆਂ ਗੋਲੀਆਂ ਸਾਹਮਣੇ ਚਲਦੀਆਂ ਆਉਂਦੀਆਂ ਵੇਖੀਆਂ ਪਹਾੜੀਆਂ ਨੇ।
ਬੜੇ ਬੇਗ ਗੋਰੀ ਮਹਾਸ਼ੂਕ ਪਾਈ,
ਗੋਲੀਆਂ ਬੜੇ ਵੇਗ ਨਾਲ ਹਵਾ ਨੂੰ ਚੀਰਦਿਆਂ ਹੋਇਆਂ ਬੜੀ ਤੇਜ਼ ਨਾਲ ਛੂਕਦੀਆਂ ਹੋਈਆਂ ਜਾ ਰਹੀਆਂ ਨੇ।
ਜਾਨੰਗ ਸੋ ਜਾਨੰਗ ਤਜੈ ਜੌਨ ਕੌਨਾ,
ਤੇ ਹਾਲੇ ਪਹਾੜੀਆਂ ਨੂੰ ਨਹੀਂ ਸੀ ਪਤਾ ਕਿ ਸਿੰਘ ਮੋਰਚਿਆਂ ਦੇ ਵਿਚ ਬੈਠੇ ਹੋਣਗੇ, ਉਹਨਾਂ ਸੋਚਿਆ ਕਿ ਕਿਲੇ ਦੇ ਅੰਦਰ ਸੀ, ਪਰ ਜਦੋਂ ਮੋਰਚਿਆਂ ਦੇ ਨੇੜੇ ਆਏ ਮੋਰਚਿਆਂ ਵਿਚੋਂ ਗੋਲੀਆਂ ਆਉਣ ਲੱਗੀਆਂ ਤੇ ਪਹਾੜੀਆਂ ਦੀਆਂ ਸਤਾ ਸੁਧਾ ਭੁੱਲ ਗਈਆਂ, ਅਚਾਨਕ ਪਤਾ ਨੀ ਕਿਧਰੋਂ ਗੋਲੀਆਂ ਆਉਣ ਲੱਗ ਪਈਆਂ। ਤੜਫੜ ਤੜਫੜ ਕਰਕੇ ਜੰਗ ਦੇ ਮੈਦਾਨ ਵਿਚ ਪਹਾੜੀਏ ਧੜਮ ਦੇ ਕੇ ਘੋੜਿਆਂ ਤੋਂ ਜ਼ਮੀਨਾਂ ਤੇ ਡਿੱਗਣ ਲੱਗੇ ਹਨ।
ਲੱਗੀ ਇਕ ਚਾਹੇ ਹੱਥ ਪ੍ਰਾਣ ਤੌਨਾ,
ਔਰ ਜਿਹਦੇ ਜਾ ਕੇ ਇਕ ਗੋਲੀ ਲੱਗਣੀ ਚਾਹੀਏ ਉਸੇ ਨੂੰ ਜਾ ਕੇ ਪ੍ਰਾਣ ਨਾਸ਼ ਕਰ ਦਿੰਦੀ ਹੈ।
ਹਲਾ ਹਲ ਬੋਲੇ ਕਰਿਓ ਹੇਲ ਤਾਈ,
ਹਲਾ ਹਲਾ ਕਰਦਿਆਂ ਹਾਲਾਂਕਿ ਗੋਲੀਆਂ ਵੱਜ ਰਹੀਆਂ ਪਹਾੜੀਆਂ ਨੂੰ, ਪਰ ਪਹਾੜੀਏ ਫਿਰ ਵੀ ਬੜੇ ਉਤਸ਼ਾਹ ਨਾਲ ਹੱਲਾ ਕਰਕੇ ਅੱਗੇ ਵੱਧ ਕੇ ਆ ਰਹੇ ਨੇ ਬੋਲਦਿਆਂ ਹੋਇਆ।
ਮਨੋ ਸੈਲ ਹੂੰ ਪੈ ਘਟਾ ਢੁਕ ਆਈ,
ਮਾਨੋ ਜਿਵੇਂ ਆਕਾਸ਼ ਦੇ ਵਿਚ ਕਾਲੇ ਰੰਗ ਦੇ ਬੱਦਲ ਢੁਕ ਕੇ ਆ ਗਏ ਹੁਣ, ਏਦਾਂ ਫੌਜਾਂ ਚਾਰੇ ਪਾਸੋਂ ਕਿਲੇ ਲੋਹਗੜ੍ਹ ਦੇ ਉੱਤੇ ਘੇਰਾ ਪਾ ਕੇ ਆ ਪਹੁੰਚੇ ਹਨ।
ਪਲੀਤੇ ਛਟਾ ਜਵਾਲ ਮਾਲਾ ਉਠਾ ਲਏ,
ਜਿਹੜੇ ਪਲੀਤੇ ਧੁਖਰੇ ਨੇ ਬਹਾਦਰਾਂ ਦੇ ਹੱਥਾਂ ਵਿਚ ਬੰਦੂਕਾਂ ਦੇ, ਉਹ ਏਦਾਂ ਜਾਪਦਾ ਜਿਵੇਂ ਕਾਲੇ ਰੰਗ ਦੇ ਬੱਦਲਾਂ ਦੇ ਵਿਚ ਬਿਜਲੀਆਂ ਚਮਕ ਰਹੀਆਂ ਨੇ, ਬਿਜਲੀਆਂ ਦੀਆਂ ਮੜਾਵਾਂ ਚਮਕ ਰਹੀਆਂ ਹਨ।
ਚਲੇ ਪੁੰਜ ਗੋਰੀ ਕੇ ਓਰੇ ਕਰਾਲੇ,
ਅਨੇਕਾਂ ਗੋਲੀਆਂ ਦੇ ਪੁੰਜ ਚੱਲਦੇ ਨੇ, ਏਦਾਂ ਜਾਪਦਾ ਜਾਵੋ ਮਾਨੋ ਜਿਵੇਂ ਮੀਂਹ ਦੇ ਵਿਚ ਗੋਲੇ ਪੈਂਦੇ ਨੇ, ਆ ਓਲੇ ਪੈਂਦੇ ਨੇ ਨਾ ਵੱਡੇ ਵੱਡੇ ਘੜੇ ਜਿਵੇਂ ਜ਼ਮੀਨ ਤੇ ਡਿੱਗਦੇ। ਰਹੇ ਨੇ, ਏਦਾਂ ਗੋਲੀਆਂ ਦਾ ਮੀਂਹ ਵਰ ਰਿਹਾ ਹੈ।
ਉੱਠੀ ਧੂਮ ਧਾਰਾ ਚਮੂ ਔਰ ਹੋਈ,
ਬੜਾ ਜ਼ਿਆਦਾ ਧੂੰਆਂ ਧਾਰ, ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆਉਂਦਾ, ਬੜੀ ਭਿਆਨਕ ਗੋਲੀ ਚੱਲੀ ਹੈ।
ਭਇਓ ਅੰਧ ਧੁੰਦੰ ਡਰੇ ਭਾਜ ਕੋਈ,
ਔਰ ਫੌਜ ਦੇ ਉੱਤੇ ਇਹੋ ਜਿਹੀਆਂ ਗੋਲੀਆਂ ਭਰਾਈਆਂ ਸਿੰਘਾਂ ਨੇ ਕਿ ਇੱਕ ਵਾਰੀ ਇਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਪੈ ਗਈਆਂ, ਆਪਣਾ ਆਪਣਾ ਆਪਾ ਸੰਭਾਲਣਾ ਔਖਾ ਹੋ ਗਿਆ। ਜਿਹੜੇ ਕਾਇਰ ਗੀਦੀ ਕੰਮਦਲੇ ਸਨ, ਉਹ ਤਾਂ ਵੇਖਦਿਆਂ ਭੱਜ ਗਏ, ਦੌੜ ਗਏ ਰਣ ਭੂਮੀ ਵਿਚੋਂ।
ਤੜਾਕੇ ਮਨੋ ਗਾ ਜਾਵੇ ਬਾਰ ਬਾਰੀ,
ਤੜਕ ਦੇ ਕੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ, ਮਾਨੋ ਬਾਰ ਬਾਰ ਤੜਾਕੇ ਜੋ ਹੁੰਦੇ ਨੇ ਗੋਲੀਆਂ ਦੇ, ਉਹ ਬਿਜਲੀ ਪੈਂਦੀ ਹੈ ਟੁੱਟ ਕੇ ਸੂਰਮਿਆਂ ਉੱਤੇ।
ਗਿਰੈ ਬ੍ਰਿਸ਼ ਜੋਦਾ ਮਚੀ ਮਾਰ ਭਾਰੀ,
ਜਿਵੇਂ ਕਿਸੇ ਦਰਖਤ ਦੇ ਉੱਤੇ ਬਿਜਲੀ ਪੈਂਦੀ ਤੇ ਦਰਖਤ ਸੜ ਕੇ ਜ਼ਮੀਨ ਤੇ ਡਿੱਗ ਪੈਂਦਾ ਨਾ, ਏਦਾਂ ਗੋਲੀਆਂ ਦਾ ਬਿਜਲੀ ਦਾ ਕਹਿੰਦੇ ਗੋਲੀਆਂ ਦੀਆਂ ਬਿਜਲੀਆਂ ਟੁੱਟ ਕੇ ਪੈਂਦੀਆਂ ਸੂਰਮਿਆਂ ਤੇ, ਔਰ ਦਰਖਤਾਂ ਵਾਂਗੂ ਧੜੰਮ ਦੇ ਕੇ ਜ਼ਮੀਨ ਤੇ ਵੱਡੇ ਵੱਡੇ ਬਹਾਦਰ ਡਿੱਗ ਰਹੇ ਨੇ।
ਉਬੈ ਔਰ ਤੇ ਜਵਾਲ ਬਹੁਨਾ ਪਰਹਾਰੈ,
ਦੋਵਾਂ ਪਾਸਿਓਂ ਜਵਾਲਾ ਬੰਬਣੀਆਂ ਚੱਲ ਰਹੀਆਂ, ਉਧਰੋਂ ਪਹਾੜੀਏ ਕਿਹੜਾ ਘੱਟ ਨੇ, ਉਹ ਵੀ ਅੱਗੋਂ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ।
ਸ਼ਿਤਾਬੀ ਕਸੈ ਹੱਥ ਪੈ ਟੇਕ ਮਾਰੈ,
ਬੜੀ ਸ਼ਿਤਾਬੀ ਤੇਜ਼ੀ ਦੇ ਨਾਲ ਕਸਦੇ ਨੇ ਗੋਲੀਆਂ, ਵਿਚ ਪਾ ਕੇ ਚੰਗੀ ਤਰ੍ਹਾਂ ਗਜਾਂ ਨਾਲ ਠੋਕਦੇ ਨੇ, ਤਿਆਰ ਕਰਕੇ ਦੁਬਾਰਾ ਫੇਰ ਗੋਲੀ ਦਾਗਦੇ ਹਨ।
ਲਗੇ ਅੰਗ ਮੈਂ ਤੋੜ ਫੋੜੈ ਬਿਹੰਡਾ,
ਜਿਹਦੇ ਅੰਗ ਵਿਚ ਜਾ ਕੇ ਗੋਲੀ ਵੱਜਦੀ ਹੈ ਉਸ ਅੰਗ ਨੂੰ ਤੋੜ ਕੇ ਗੋਲੀ ਸੀਨਾ ਚੀਰ ਜਾਂਦੀ ਹੈ, ਜਿਸ ਅੰਗ ਤੇ ਵੀ ਵੱਜਦੀ ਹੈ ਉਸ ਅੰਗ ਨੂੰ ਤੋੜ ਕੇ ਭੰਨ ਦਿੰਦੀ ਹੈ।
ਜਿਹੜਾ ਦਾੜ ਭੂ ਮੈਂ ਫੁੱਟੇ ਤੁੰਡ ਮੁੰਡਾ,
ਔਰ ਬੜੇ ਵੱਡੇ ਸੂਰਮੇ ਧੜੰਮ ਦੇ ਕੇ ਜ਼ਮੀਨ ਤੇ ਡਿੱਗਦੇ ਨੇ, ਔਰ ਸਿਰ ਟੁੱਟ ਜਾਂਦੇ ਨੇ, ਸਿਰ ਏਦਾਂ ਟੁੱਟੇ ਹੋਏ ਨੇ ਗੋਲੀਆਂ ਵੱਜਣ ਨਾਲ ਜਿਵੇਂ ਮੱਖਣ ਦੀਆਂ ਮਟਕੀਆਂ ਟੁੱਟੀਆਂ ਹੋਣ।
ਉੱਤੇ ਮੋਰਚੇ ਅਗਰ ਬੰਦੇ ਜਿਥਾਈ,
ਜਿੱਥੇ ਸਿੰਘਾਂ ਨੇ ਅੱਗੇ ਹੋ ਕੇ ਮੋਰਚੇ ਬੰਨੇ ਹੋਏ ਸਨ,
ਕਨੋ ਲੋਹ ਬਾਜਿਓ ਤਾਂ ਧੂਮ ਪਾਈ,
ਉੱਥੇ ਬੜੇ ਜ਼ੋਰ ਦਾ ਲੋਹਾ ਵੱਜਿਆ, ਲੋਹੇ ਤੇ ਲੋਹਾ ਵੱਜਿਆ, ਬੜੀ ਭਿਆਨਕ ਧੂਮ ਮਚੀ ਆ ਜੰਗ ਦੇ ਅੰਦਰ।
ਭਇਓ ਢੋਏ ਪਾਰੋ ਜੁਟੇ ਵੀਰ ਬੰਕੇ,
ਬੜੇ ਬੰਕੇ ਸੂਰਮੇ ਯੋਧੇ ਆਪਸ ਵਿਚ ਜੁਟ ਗਏ ਨੇ ਲੜਨ ਵਾਸਤੇ।
ਲਗੇ ਢੋਲ ਤੌਸਾਨ ਪੈ ਬ੍ਰਿੰਦ ਡੰਕੇ,
ਔਰ ਅਨੇਕਾਂ ਢੋਲਾਂ ਤੇ ਨਗਾਰਿਆਂ ਦੇ ਉੱਤੇ ਡੰਕੇ ਵੱਜ ਪਏ ਨੇ, ਨਗਾਰੇ ਵੱਜ ਪਏ ਨੇ, ਧੌਂਸੇ ਵੱਜ ਪਏ ਹਨ।
ਲਲਿਤ ਪਦ ਛੰਦ ਲਲਕਾਰੇ ਭੱਟ ਪੁੰਜ ਕਟੋਚੀ,
ਰਾਜੇ ਕਟੋਚੀਏ ਨੇ ਆਪਣੇ ਨਾਲ ਦੇ ਜਿਹੜੇ ਸੂਰਮੇ ਸਨ ਉਹਨਾਂ ਨੂੰ ਵੰਗਾਰਿਆ, ਆਪਣੇ ਨਾਲ ਦੇ ਜਿੰਨੇ ਸੂਰਮੇ ਸਨ ਉਹਨਾਂ ਨੂੰ ਲਲਕਾਰ ਕੇ ਰਾਜਾ ਕਟੋਚੀਆ ਬੋਲਿਆ।
ਕਿਤਕਾ ਤਰ ਹੋਏ ਤਰਾਸੇ,
ਕਹਿੰਦਾ ਉਹ ਕਿੱਧਰ ਡਰ ਕੇ ਦੌੜਨ ਲੱਗੇ, ਉਹ ਕਾਇਰ ਬਣ ਕੇ ਦੌੜਨ ਲੱਗੇ ਹੋ,
ਕਹਾਂ ਸਿੰਘ ਥੋੜੇ ਅਬ ਰਹਿ ਗਏ,
ਆ ਕਿੰਨੇ ਕ ਸਿੰਘ ਨੇ, ਥੋੜੇ ਜੇ ਗਿਣਤੀ ਦੇ ਸਿੰਘ ਬੈਠੇ ਨੇ ਸਾਹਮਣੇ ਮੋਰਚੇ ਚ, ਕਿਹੜਾ ਜ਼ਿਆਦਾ ਨੇ, ਆ ਥੋੜੇ ਜੇ ਸਿੰਘ ਬੈਠੇ ਨੇ ਸਾਡੇ ਸਾਹਮਣੇ।
ਪਹਿਲੇ ਜੰਗ ਬਿਨਾਸੇ,
ਇਸੇ ਪਹਿਲੇ ਜੰਗ ਦੇ ਵਿਚ ਇਹਨਾਂ ਦਾ ਆਪਾਂ ਵਿਨਾਸ਼ ਕਰ ਦੇਣਾ, ਖਤਮ ਕਰ ਦੇਣਾ ਹੈ।
ਹੇਲ ਘਾਲ ਅਬ ਲਿਓ ਮੋਰਚਾ,
ਕਹਿੰਦਾ ਹੱਲਾ ਘਾਲ ਕੇ ਇਹਨਾਂ ਦੇ ਜਿਹੜੇ ਮੋਰਚੇ ਨੇ, ਮੋਰਚੇ ਦੱਬ ਲਓ ਪਹਿਲਾਂ, ਇਹਨਾਂ ਦੇ ਮੋਰਚੇ ਸਿੰਘਾਂ ਦੇ ਪਹਿਲਾਂ ਖੋਲ ਬੁਹੱਲਾ ਕਰਕੇ,
ਦਿਓ ਨਿਕਾਲ ਬਲ ਪਾਇਓ,
ਔਰ ਇਹਨਾਂ ਮੋਰਚਿਆਂ ਦੇ ਵਿੱਚੋਂ ਆਪਣਾ ਪੂਰਾ ਬਲ ਪਾ ਕੇ ਇਹਨਾਂ ਨੂੰ ਬਾਹਰ ਕੱਢ ਦਿਓ, ਇਹ ਮੋਰਚਿਆਂ ਚੋਂ ਬਾਹਰ ਨਿਕਲਣਗੇ ਫੇਰ ਇਹਨਾਂ ਨੂੰ ਮਾਰਾਂਗੇ, ਮੋਰਚਿਆਂ ਵਿਚੋਂ ਇਹਨਾਂ ਨੂੰ ਬਲ ਪਾ ਕੇ ਜ਼ੋਰ ਪਾ ਕੇ ਬਾਹਰ ਕੱਢ ਦਿਓ।
ਦੁਗਨ ਦਰਬ ਕੋ ਮਨ ਸਭ ਕਰ ਹੈ,
ਕਹਿੰਦਾ ਜਿਹੜਾ ਇਸ ਕੰਮ ਦੇ ਵਿਚ ਅੱਗੇ ਹੋ ਕੇ ਆਪਣੀ ਵੀਰਤਾ ਵਿਖਾਏਗਾ ਉਹਨੂੰ ਮੈਂ ਦੁਗਣੀ ਮਾਇਆ ਦਿਆਂਗਾ, ਔਰ ਜੇ ਕਿਸੇ ਕੋਲ ਅਫਸਰੀ ਦਾ ਰੁਤਬਾ ਉਹਦਾ ਰੁਤਬਾ ਦੁਗਣਾ ਕਰ ਦਿਆਂਗਾ ਜਿਹੜਾ ਅੱਗੇ ਹੋ ਕੇ ਲੜੇਗਾ।
ਬਣੋ ਸੂਰ ਜਸ ਛਾਇਓ,
ਸੂਰਮੈਂ ਬਣੋ, ਜਿਹੜਾ ਸੂਰਮਾ ਬਣ ਕੇ ਲੜੇਗਾ ਉਹਦਾ ਭਾਰੀ ਸੁਜਸ ਹੋਵੇਗਾ, ਉਹਦਾ ਸਭ ਥਾਵਾਂ ਤੇ ਵੱਡਾ ਭਾਰੀ ਪ੍ਰਤਾਪ ਹੋਵੇਗਾ।
ਕਹਿਓ ਘਮੰਡ ਚੰਦ ਭੱਟ ਗਨ ਸੋ,
ਏਦਾਂ ਆਪਣੇ ਨਾਲ ਦੇ ਸੂਰਮਿਆਂ ਨੂੰ ਘਮੰਡ ਚੰਦ ਬੋਲ ਕੇ ਕਹਿੰਦਾ ਹੈ,
ਅਗਰ ਆਪ ਹੀ ਚੱਲ,
ਔਰ ਆਪ ਸਭ ਤੋਂ ਮੂਹਰੇ ਹੋ ਕੇ ਚੱਲਿਆ ਹੈ।
ਖਪਰਾ ਤੀਖਣ ਭੀਖਣ ਲੀਨ,
ਬੜੇ ਚੌੜੇ ਤੇ ਖਪਰੇ ਪੀਰ ਨੇ ਆਪਣੇ ਹੱਥਾਂ ਵਿਚ ਪੱਥੇ ਚੋਂ ਕੱਢ ਕੇ ਲੈਂਦਾ ਹੈ।
ਚਾਪ ਕਠੋਰ ਵਿਸਾਲਾ
ਔਰ ਆਪਣੇ ਕਠੋਰ ਧਨਖ ਦੇ ਵਿਚ ਚਿਲੇ ਤੇ ਚਾੜ ਚਾੜ ਕੇ ਤੀਰਾਂ ਨੂੰ ਚਲਾਉਂਦਾ ਹੈ।
ਐਚ ਐਚ ਸਿੰਘਨ ਕੇ ਸਨਮੁਖ
ਕੰਨਾਂ ਤੱਕ ਖਿੱਚ ਖਿੱਚ ਕੇ ਘਮੰਡ ਚੰਦ ਕਟੋਚੀਆ ਤੀਰ ਚਲਾ ਕੇ ਸਿੰਘਾਂ ਵੱਲ ਮਾਰਦਾ ਹੈ।
ਸੂਰੈ ਬਾਨ ਮਹਾਨੇ
ਔਰ ਬੜੇ ਤੀਰ ਘਮੰਡ ਚੰਦ ਚਲਾਉਂਦਾ ਹੈ, ਅਨੇਕਾਂ ਤੀਰ ਸਿੰਘਾਂ ਵੱਲ ਛੂਕਦੇ ਜਾਂਦੇ ਹਨ।
ਸੁਪੱਟ ਬਲੀ ਕੇ ਘਰ ਤੇ ਚੱਲ ਚੱਲ
ਹੁਣ ਅਨੇਕਾਂ ਸੁਪਾਟਾਂ ਦੇ ਹੱਥਾਂ ਵਿਚੋਂ ਜਿਹੜੇ ਤੀਰ ਚੱਲ ਚੱਲ ਕੇ ਜਾਂਦੇ ਹਨ।
ਬੀਜਤ ਪਾਰ ਪਰਾਨੇ
ਜਿਸ ਸੂਰਮੇ ਨੂੰ ਜਾ ਕੇ ਵੱਜਦੇ ਨੇ, ਬਿੰਨ ਕੇ ਉਹ ਤੀਰ ਉਹਦੇ ਵਿਚੋਂ ਪਾਰ ਨਿਕਲ ਜਾਂਦਾ ਹੈ।
ਲੱਗੇ ਕਿਤਕ ਸਿੰਘਨ ਕੇ ਜਬ ਹੂੰ
ਇਧਰ ਕਈ ਸਿੰਘ ਜ਼ਖਮੀ ਹੋਣ ਲੱਗ ਪਏ। ਜਦੋਂ ਘਮੰਡ ਚੰਦ ਨੇ ਤੀਰ ਚਲਾਏ ਦੇ ਨਾਲ ਦੇ ਸੂਰਮਿਆਂ ਨੇ ਤੀਰ ਚਲਾਏ, ਇਧਰ ਕਈ ਸਿੰਘਾਂ ਦੇ ਆ ਕੇ ਤੀਰ ਵੱਜੇ, ਕਈ ਸੂਰਮੇ ਬਹਾਦਰ ਯੋਧੇ ਜ਼ਖਮੀ ਹੋ ਗਏ।
ਆਲਮ ਸਿੰਘ ਬਿਲੋਕੇ
ਭਾਈ ਆਲਮ ਸਿੰਘ ਨੱਚਣੇ ਨੇ ਵੇਖਿਆ ਕਿ ਸਾਡੇ ਕਈ ਸਾਥੀ ਜ਼ਖਮੀ ਹੋ ਰਹੇ ਨੇ, ਸਾਡੇ ਕਈ ਸੂਰਮੇ ਜ਼ਖਮੀ ਹੋ ਰਹੇ ਨੇ।
ਬੇਲਾ ਕਾਲ ਤਕੇਲਤ ਬਲ ਤੇ
ਭਾਈ ਆਲਮ ਸਿੰਘ ਜੀ ਅੱਗੇ ਆਏ ਆਪਣੇ ਨਾਲ ਦੇ ਜਥੇ ਨੂੰ ਲੈ ਕੇ। ਹੱਲਾ ਪਾ ਕੇ ਪਹਾੜੀਆਂ ਦਾ ਜਿਹੜਾ ਦਲ ਸੀ ਉਹਨੂੰ ਇੱਕ ਵਾਰੀ ਅੱਗੇ ਧੱਕਣ ਦਾ ਯਤਨ ਕੀਤਾ ਹੈ।
ਰਹੇ ਨਾ ਕੋਹੂ ਰੋਕੇ
ਪਰ ਉਹ ਕਿਸੇ ਦੇ ਰੋਕਿਆਂ ਰੋਕੇ ਨਹੀਂ ਗਏ।
ਜੋਰ ਮੋਰ ਤੇ ਪਰ
ਉਹਨਾਂ ਪਹਾੜੀਆਂ ਨੇ ਇਹੋ ਜਿਹਾ ਜ਼ੋਰ ਪਾਇਆ ਕਟੋਚੀਏ ਦੀ ਅਗਵਾਈ ਵਿਚ ਕਿ ਸਿੰਘਾਂ ਦੇ ਮੋਰਚਿਆਂ ਤੇ ਆ ਕੇ ਉਹਨਾਂ ਨੇ ਹਮਲਾ ਬੋਲ ਦਿੱਤਾ ਹੈ।
ਸਿੰਘ ਨਿਕਾਸਨ ਕੀਨੇ
ਆਖਿਰਕਾਰ ਸਿੰਘਾਂ ਨੂੰ ਮੋਰਚਿਆਂ ਚੋਂ ਬਾਹਰ ਕੱਢ ਦਿੱਤਾ ਉਹਨਾਂ ਨੇ, ਕਿਉਂਕਿ ਉਹ ਜ਼ਿਆਦਾ ਸੀ, ਸਿੰਘ ਥੋੜੇ ਸਨ। ਬਥੇਰਾ ਸਿੰਘਾਂ ਨੇ ਮੁਕਾਬਲਾ ਕੀਤਾ, ਉਹਨਾਂ ਨੂੰ ਅੱਗੇ ਧੱਕਣ ਦਾ ਯਤਨ ਕੀਤਾ, ਪਰ ਪਹਾੜੀਏ ਜ਼ਿਆਦਾ ਸਨ। ਉਹਨਾਂ ਇਹੋ ਜਿਹਾ ਜ਼ੋਰ ਦਾ ਹੱਲਾ ਕੀਤਾ ਕਿ ਸਿੰਘਾਂ ਨੂੰ ਮੋਰਚਿਆਂ ਚੋਂ ਬਾਹਰ ਕੱਢਣਾ ਪਿਆ।
ਉਹ ਮਰ ਗਏ ਭਏ ਕੋ ਘਾਇਲ
ਕਈ ਸਿੰਘ ਸ਼ਹੀਦੀ ਪਾ ਗਏ ਔਰ ਕਈ ਘਾਇਲ ਹੋ ਗਏ, ਜ਼ਖਮੀ ਹੋ ਗਏ।
ਕਿਨਹੋ ਓਟ ਗੜਲੀ ਨੇ
ਔਰ ਕਈ ਕਿਲੇ ਵਿਚ ਜਾ ਵੜੇ ਨੇ ਭੱਜ ਕੇ। ਕਿਲੇ ਵਿਚ ਜਾ ਕੇ ਕਈ ਸਿੰਘਾਂ ਨੇ ਕਿਲੇ ਦਾ ਸਹਾਰਾ ਲੈ ਲਿਆ।
ਸਹਿ ਨਾ ਸਕਿਓ ਆਲਮ ਸਿੰਘ ਜੋਧਾ
ਭਾਈ ਆਲਮ ਸਿੰਘ ਜੀ ਬੜੇ ਸੂਰਮੇ ਯੋਧੇ ਨੇ, ਉਹਨਾਂ ਕੋਲੋਂ ਪਹਾੜੀਆਂ ਦੀ ਇਹ ਜੰਗ ਦਾ ਜਿਹੜਾ ਹੱਲਾ ਸੀ ਸਹਿ ਨਹੀਂ ਗਿਆ।
ਕਸ ਬੰਦੂਕ ਸੰਭਾਰੀ
ਭਾਈ ਆਲਮ ਸਿੰਘ ਨੇ ਆਪਣੀ ਬੰਦੂਕ ਕੱਸੀ ਆ ਤੇ ਕੱਸ ਕੇ ਤਿਆਰ ਕਰਕੇ ਬੰਦੂਕ ਨੂੰ ਸੰਭਾਲਿਆ ਹੈ।
ਚੰਚਲ ਤੁਰਾ ਨਚਾਵਤ ਗਵਣੇ
ਔਰ ਜੰਗ ਦੇ ਮੈਦਾਨ ਚ ਚੱਲ ਚੱਲ ਕੇ ਘੋੜੇ ਨੂੰ ਤੋੜਾ ਤੋੜ ਤੋੜ ਕੇ ਆਪਣੀ ਬੰਦੂਕ ਦੀਆਂ ਗੋਲੀਆਂ ਭਾਈ ਆਲਮ ਸਿੰਘ ਜੀ ਦਾਗਣ ਲੱਗੇ ਹਨ।
ਤਕੈ ਦਾਵ ਮਤ ਭਾਰੀ
ਬੜੇ ਤਾਂ ਨਾਲ ਬੜੀ ਸਿਆਣਪ ਨਾਲ ਭਾਈ ਆਲਮ ਸਿੰਘ ਜੀ ਘੋੜੇ ਨੂੰ ਚੰਚਲ ਕਰਕੇ ਗੋਲੀਆਂ ਦਾਗਦੇ ਹਨ।
ਹੈ ਕੋ ਫੇਰ ਨੇੜ ਕੀਏ
ਇੱਧਰ ਉੱਧਰ ਕਰਕੇ ਘੋੜੇ ਨੂੰ ਕਟੋਚੀਏ ਦੇ ਨੇੜੇ ਕੀਤਾ ਹੈ।
ਪਿੱਖ ਕਟੋਚ ਲਲਕਾਰਾ
ਔਰ ਰਾਜੇ ਕਟੋਚੀਏ ਨੂੰ ਵੇਖ ਕੇ ਭਾਈ ਆਲਮ ਸਿੰਘ ਨੇ ਲਲਕਾਰਿਆ ਹੈ।
ਮੂਡ ਖਰੋ ਰਹੋ ਲਿਓ ਅਬੈ
ਭਾਈ ਆਲਮ ਸਿੰਘ ਕਹਿੰਦੇ ਉਹ ਕਟੋਚੀਏ ਰਾਜਾ ਮੂਰਖ ਇੱਥੇ ਹੀ ਖਲੋਤਾ ਰਹੀ, ਹੁਣ ਇਸੇ ਜਗ੍ਹਾ ਤੇ ਖਲੋਤਾ ਰਹੀ।
ਤੈ ਸਿੰਘਾਂ ਕੋ ਮਾਰਾ
ਜਿਹੜਾ ਤੂੰ ਸਾਡੇ ਸਿੰਘਾਂ ਨੂੰ ਮਾਰਿਆ ਸ਼ਹੀਦ ਕੀਤਾ ਉਹਨਾਂ ਦਾ ਹੁਣ ਫਲ ਲਵੀ, ਹੁਣ ਉਹਨਾਂ ਦਾ ਫਲ ਤੈਨੂੰ ਭੁਗਤਾਵਾਂਗਾ।
ਕਰਤ ਕੁਵਾਇਦ ਫੇਰੇ ਉਹ ਘੋੜਾ
ਇਸ ਤਰ੍ਹਾਂ ਕਹਿ ਕੇ ਭਾਈ ਆਲਮ ਸਿੰਘ ਨੇ ਕੁਵਾਇਦ ਕਰਕੇ ਆਪਣੇ ਘੋੜੇ ਨੂੰ ਪ੍ਰੇਰਿਆ ਹੈ।
ਤਕਸ਼ਤ ਰੂ ਤਨ ਮਾਰੀ
ਔਰ ਬੰਦੂਕ ਫੜੀ ਸੀ ਭਾਈ ਆਲਮ ਸਿੰਘ ਨੇ, ਉਹਦਾ ਨਿਸ਼ਾਨਾ ਲਾ ਕੇ ਗੋਲੀ ਆਲਮ ਸਿੰਘ ਨੇ ਉਸ ਵਕਤ ਰਾਜੇ ਕਟੋਚੀਏ ਦਾ ਨਿਸ਼ਾਨਾ ਬੰਨ ਕੇ ਚਲਾਈ ਹੈ।
ਤੁਖਤ ਪਲੀਤਾ ਉੱਠੇ ਉਹ ਤੜਾਕਾ
ਔਰ ਪਲੀਤਾ ਧੁਖਿਆ ਤੇ ਤੜਾਕ ਦੇ ਕੇ ਆਵਾਜ਼ ਆਈ ਹੈ।
ਗੋਰੀ ਸ਼ੂਕ ਸਿਧਾਰੀ
ਗੋਲੀ ਦੇ ਬੰਦੂਕ ਦੇ ਵਿਚੋਂ ਗੋਲੀ ਸ਼ੂਕ ਦੀ ਹੋਈ ਨਿਕਲੀ ਹੈ।
ਲੱਖ ਘਮੰਡ ਚੰਦ ਤੁਪਕ ਤੱਕੀ ਮੋਹੇ
ਉਧਰ ਘਮੰਡ ਚੰਦ ਰਾਜਾ ਵੀ ਬੜਾ ਤੇਜ ਸੀ, ਉਹਨੇ ਵੇਖਿਆ ਕਿ ਹੁਣ ਗੋਲੀ ਆ ਕੇ ਮੈਨੂੰ ਨੀ ਛੱਡਦੀ, ਇਹ ਹੁਣ ਮੈਨੂੰ ਮਾਰੇਗੀ। ਉਹਨੇ ਜਿਸ ਵੇਲੇ ਗੋਲੀ ਨੂੰ ਆਉਂਦਿਆਂ ਵੇਖਿਆ, ਬੰਦੂਕ ਨੂੰ ਤੱਕਿਆਂ ਵੇਖਿਆ,
ਚੰਚਲ ਕੀਨ ਤੁਰੰਗਾ
ਘਮੰਡ ਚੰਦ ਰਾਜੇ ਨੇ ਆਪਣਾ ਘੋੜਾ ਚੰਚਲ ਕਰ ਲਿਆ, ਅੱਗੇ ਟੋਰ ਲਿਆ, ਘੋੜੇ ਨੂੰ ਅੱਗੇ ਪਿੱਛੇ ਕਰਨ ਲੱਗ ਪਿਆ।
ਬਚਿਓ ਆਪ ਜਮ ਤੇ ਮੁਖ ਤੇ ਮਾਨੋ
ਔਰ ਕਹਿੰਦੇ ਉਸ ਵਕਤ ਘਮੰਡ ਚੰਦ ਰਾਜਾ ਆਪ ਬਚ ਗਿਆ, ਏਦਾਂ ਬਚਿਆ ਮਾਨੋ ਜਿਵੇਂ ਜਮ ਦੇ ਮੂੰਹ ਵਿਚੋਂ ਹੀ ਇਹਨੇ ਆਪਣਾ ਆਪ ਰੱਖ ਲਿਆ ਹੋਵੇ, ਨਹੀਂ ਤਾਂ ਭਾਈ ਆਲਮ ਸਿੰਘ ਦੀ ਚਲਾਈ ਹੋਈ ਗੋਲੀ ਦੇ ਨਾਲ ਇਹਨੂੰ ਛੱਡਣਾ ਨਹੀਂ ਸੀ, ਬਚ ਗਿਆ। ਜਦੋਂ ਘੋੜਾ ਫੇਰਿਆ ਨਾ ਅੱਗੇ ਪਿੱਛੇ ਕੀਤਾ ਤੇ ਨਿਸ਼ਾਨੇ ਤੇ ਗੋਲੀ ਇਹਨੂੰ ਨਹੀਂ ਵੱਜੀ, ਤੇ ਮਾਨੋ ਜਿਵੇਂ ਜੰਮ ਦੇ ਮੂੰਹ ਵਿੱਚੋਂ ਨਿਕਲਿਆ ਹੋਵੇ, ਇੱਦਾਂ ਬਚਿਆ ਘਮੰਡ ਚੰਦ ਕਟੋਚੀਆ।
ਗੁਲਕਾ ਲੱਗੀ ਨਾ ਅੰਗਾ,
ਗੋਲੀ ਇਹਦੇ ਅੰਗ ਤੇ ਨਹੀਂ ਵੱਜੀ, ਇਹਦੇ ਸਰੀਰ ਤੇ ਨਹੀਂ ਲੱਗੀ।
ਹੈ ਕੀ ਗਰੀਬ ਲੱਗੀ ਦੜ ਗਿਰ ਗਾ,
ਭਾਈ ਆਲਮ ਸਿੰਘ ਦੀ ਗੋਲੀ ਖਾਲੀ ਥੋੜੀ ਜਾਣੀ ਸੀ, ਉਹ ਗੋਲੀ ਇਹਦੇ ਘੋੜੇ ਦੀ ਗਰਦਨ ਵਿਚ ਆ ਕੇ ਵੱਜੀ। ਜਿਹੜਾ ਇਹਦਾ ਘੋੜਾ ਸੀ ਜਿਹਦੇ ਤੇ ਬੈਠਾ ਸੀ ਕਟੋਚੀਆ, ਉਸ ਘੋੜੇ ਦੀ ਗਰਦਨ ਦੇ ਵਿਚ ਆ ਕੇ ਗੋਲੀ ਵੱਜੀ ਹੈ।
ਉੱਤਰ ਕਟੋਚ ਸੰਭਾਰਾ,
ਔਰ ਦੜ ਕਰਕੇ ਘੋੜਾ ਜ਼ਮੀਨ ਤੇ ਡਿੱਗ ਪਿਆ। ਇਹਨੇ ਛਾਲ ਮਾਰੀ ਕਟੋਚੀਆ, ਰਾਜਾ ਘੋੜੇ ਤੋਂ ਜ਼ਮੀਨ ਤੇ ਆ ਗਿਆ।
ਭਇਓ ਪਦਾਂਤੀ ਤਉ ਚਾਂਪ ਗਏ,
ਪਦਾਂਤੀ ਪੈਦਲ ਹੋ ਕੇ ਫਿਰ ਹੁਣ ਲੜਨ ਲੱਗਾ। ਘੋੜਾ ਮਾਰਿਆ ਗਿਆ, ਇਧਰ ਉਧਰ ਪੈਦਲ ਹੀ ਚੱਲਣ ਲੱਗਾ, ਫਿਰ ਵੀ ਕਮਾਨ ਫੜੀ ਹੋਈ ਹੈ ਕਟੋਚੀਏ ਨੇ, ਕਮਾਨ ਫੜ ਕੇ ਫਿਰ ਵੀ ਤੀਰ ਚਲਾਣ ਲੱਗਾ ਹੈ।
ਧਰ ਧਨ ਮੈਂ ਸਰ ਮਾਰਾ,
ਔਰ ਆਪਣੇ ਧਨਖ ਦੇ ਵਿਚ ਤੀਰ ਰੱਖ ਰੱਖ ਕੇ ਚਲਾਣ ਲੱਗਾ ਹੈ।
ਭੀਮ ਚੰਦ ਅਵਲੋ ਕਿਉ ਹੈ ਮ੍ਰਿਤ,
ਪਿੱਛੇ ਦੇ ਰਾਜਾ ਭੀਮ ਚੰਦ ਸੀ, ਉਹਨੇ ਵੇਖਿਆ ਕਿ ਕਟੋਚੀਏ ਦਾ ਘੋੜਾ ਮਾਰਿਆ ਗਿਆ ਹੈ।
ਭਇਓ ਆਪ ਕੁਛ ਆਗੇ,
ਉਹ ਅੱਗੇ ਆਇਆ ਹੁਣ ਫੌਜ ਲੈ ਕੇ, ਥੋੜੇ ਜੇ ਸੂਰਮੇ ਉਹਦੇ ਨਾਲ ਸੀ, ਉਹਨਾਂ ਨੂੰ ਲੈ ਕੇ ਅੱਗੇ ਆਇਆ ਕਟੋਚੀਏ ਦੀ ਮਦਦ ਕਰਨ ਵਾਸਤੇ।
ਸਭ ਵੀਰਨ ਕੋ ਪ੍ਰੇਰਨ ਕੀਨਾ,
ਉਹਨੇ ਆਪਣੇ ਨਾਲ ਦੇ ਸਾਰੇ ਵੀਰ ਯੋਧਿਆਂ ਨੂੰ ਪ੍ਰੇਰਿਆ ਹੈ।
ਪਹੁੰਚੋ ਦੇਰ ਨਾ ਲਾਗੇ,
ਕਹਿੰਦਾ ਬਸ ਪਹੁੰਚ ਗਏ ਹੁਣ ਦੇਰੀ ਨਹੀਂ ਲੱਗਣ ਲੱਗੀ।
ਅਰੇ ਨਰਿੰਦ ਘਮੰਡ ਚੰਦ ਰਨ,
ਕਹਿੰਦੇ ਘਮੰਡ ਚੰਦ ਜੰਗ ਦੇ ਮੈਦਾਨ ਵਿਚ ਅੜਿਆ ਹੋਇਆ ਹੈ।
ਪੂਜਾ ਸਕਲ ਸਹਾਈ,
ਚਲੋ ਸਾਰੇ ਚੱਲ ਕੇ ਉਹਦੀ ਸਹਾਇਤਾ ਕਰੋ, ਕਿਉਂਕਿ ਉਹਦਾ ਘੋੜਾ ਮਾਰਿਆ ਗਿਆ, ਉਹ ਕੱਲਾ ਖੜਾ ਜ਼ਮੀਨ ਦੇ ਉੱਤੇ। ਅੱਗੇ ਹੋ ਕੇ ਸਾਰੇ ਉਹਦੀ ਸਹਾਇਤਾ ਕਰੋ ਤਾਂ ਜੋ ਕੋਈ ਉਹਨੂੰ ਮਾਰ ਨਾ ਦੇਵੇ।
ਕਿਸੋ ਦਿਲਾਸਾ ਕਿਸੋ ਰਸਕਾਰ,
ਇਹਨੇ ਕਿਸੇ ਨੂੰ ਦਿਲਾਸਾ ਦਿੱਤਾ, ਚੱਲ ਵੀ ਸੂਰਮਿਆ ਅੱਗੇ ਹੋ, ਕਿਸੇ ਨੂੰ ਗੁੱਸੇ ਨਾਲ ਅੱਖਾਂ ਨਾਲ ਘੂਰ ਕੇ ਕਹਿਣਾ ਤੁਰਦੇ ਕਿਉਂ ਨੀ, ਅੱਗੇ ਕਿਉਂ ਨੀ ਵਧਦੇ, ਕਿਸੇ ਨੂੰ ਦਿਲਾਸਾ ਦੇ ਕੇ ਕਿਸੇ ਨੂੰ ਘੂਰ ਕੇ ਗੁੱਸੇ ਨਾਲ ਅੱਗੇ ਨੂੰ ਤੋਰਦਾ ਹੈ।
ਅੱਗੇ ਧਰ ਸਮੁਦਾਈ,
ਸਭ ਨੂੰ ਅੱਗੇ ਕਰਕੇ ਤੋਰਦਾ, ਆਪ ਨੀ ਅੱਗੇ ਆਉਂਦਾ। ਭੀਮ ਚੰਦ ਪਤਾ ਵੀ ਜੇ ਘਮੰਡ ਚੰਦ ਦਾ ਘੋੜਾ ਮਰ ਸਕਦਾ ਹੈ, ਕੇਸਰੀ ਚੰਦ ਦਾ ਸਿਰ ਵੱਢ ਕੇ ਲਿਜਾ ਸਕਦੇ ਨੇ, ਜਮ ਤੁੱਲਾ ਭਾਊ ਮਾਰਿਆ ਜਾ ਸਕਦਾ, ਤੇ ਮੈਂ ਕੀ ਆ। ਇਸ ਕਰਕੇ ਭੀਮ ਚੰਦ ਆਪ ਥੋੜਾ ਪਿੱਛੇ ਹੀ ਰਹਿੰਦਾ, ਆਪਣੇ ਸਾਥੀਆਂ ਨੂੰ ਗੁੱਸੇ ਨਾਲ ਅੱਗੇ ਤੋਰਦਾ। ਅੱਗੇ ਕਿਉਂ ਨਹੀਂ ਹੁੰਦੇ, ਕਈਆਂ ਨੂੰ ਲਾਲਚ ਦਿੰਦਾ, ਕਈਆਂ ਨੂੰ ਧੀਰਜ ਦੇ ਕੇ ਅੱਗੇ ਨੂੰ ਤੋਰਦਾ ਹੈ।
ਉਮੜ ਖਾਲਸਾ ਸਨਮੁਖ,
ਇਧਰੋਂ ਖਾਲਸਾ ਉਮੜ ਉਮੜ ਕੇ ਸਾਹਮਣੇ ਆਉਣ ਲੱਗਾ ਹੈ।
ਤਜੇ ਤੀਰ ਯਾਰ ਗੋਰੀ,
ਬੜੇ ਤੀਰ ਤੇ ਗੋਲੀਆਂ ਖਾਲਸੇ ਨੇ ਦਾਗੀਆਂ ਹਨ, ਚਲਾਏ ਹਨ।
ਹੇਲੇ ਪਰ ਹੇਲਾ ਵੱਡ ਘਾਲੇ,
ਹੱਲੇ ਦੇ ਉੱਤੇ ਵੱਡਾ ਹੱਲਾ ਕਰਨ ਲੱਗੇ ਨੇ ਸਿੰਘ ਸੂਰਮੇ।
ਰੁਪੇ ਕੋਪ
ਦੋਹਾਂ ਪਾਸਿਆਂ ਦੇ ਸੂਰਮੇ ਪੈਰਾਂ ਤੇ ਰੁਪ ਗਏ ਨੇ, ਬੜੇ ਗੁੱਸੇ ਵਿਚ ਰੋਹ ਵਿਚ ਲੋਹੇ ਲਾਖੇ ਹੋਏ ਲੜਨ ਲੱਗੇ ਹਨ।
ਹਰੇ ਜੋਰ ਪਰ ਸਿੰਘਾਂ ਨਾ ਕੇਰਾ,
ਫਿਰ ਦੁਬਾਰਾ ਸਿੰਘਾਂ ਦਾ ਇੱਕ ਵਾਰੀ ਜ਼ੋਰ ਪੈ ਗਿਆ। ਪਹਿਲਾਂ ਤਾਂ ਸਿੰਘਾਂ ਦੇ ਪੈਰ ਹੱਲ ਗਏ ਸੀ, ਮੋਰਚਿਆਂ ਚੋਂ ਨਿਕਲਣਾ ਪੈ ਗਿਆ, ਹੁਣ ਦੁਬਾਰਾ ਇੱਕ ਵਾਰੀ ਫੇਰ ਸਿੰਘਾਂ ਦਾ ਜ਼ੋਰ ਪੈ ਗਿਆ।
ਲਾਗੇ ਫਿਰਨ ਪਹਾੜੀ,
ਤੇ ਪਹਾੜੀਏ ਜਿਨ੍ਹਾਂ ਪੈਰਾਂ ਤੇ ਅੱਗੇ ਵਧੇ ਸੀ ਉਹਨਾਂ ਪੈਰਾਂ ਤੇ ਹੀ ਪਿੱਛੇ ਹੋਣ ਲੱਗੇ ਨੇ, ਹੁਣ ਉਸੇ ਤਰ੍ਹਾਂ ਪਿਛਾਂ ਨੂੰ ਮੁੜਨ ਲੱਗੇ ਹਨ।
ਤਬ ਲਲਕਾਰ ਕਟੋਚੀ ਬੈਠਿਓ,
ਜਦੋਂ ਪਿੱਛੇ ਭੱਜਣ ਲੱਗੇ ਨਾ ਨਾਲ ਦੇ ਸਾਥੀ ਤੇ ਕਟੋਚੀਆ, ਆਪਣੇ ਸੂਰਮਿਆਂ ਨੂੰ ਲਲਕਾਰ ਕੇ ਬੋਲਿਆ।
ਲੈ ਕੁਛ ਓਟ ਅਗਾਰੀ,
ਕਹਿੰਦਾ ਉਹ ਅੱਗੇ ਹੋਵੋ, ਅੱਗੇ ਕਿਉਂ ਨੀ ਹੋ ਕੇ ਵੱਧਦੇ, ਹੁਣ ਇੱਥੇ ਬੈਠੇ ਕੀ ਕਰਦੇ ਹੋ।
ਤਬ ਲਲਕਾਰ ਕਟੋਚੀ ਬੈਠਿਓ, ਲੈ ਕੁਛ ਓਟ ਅਗਾਰੀ,
ਤੇ ਆਪਣੇ ਨਾਲ ਦੇ ਸੂਰਮਿਆਂ ਨੂੰ ਲਲਕਾਰ ਕੇ ਰਾਜਾ ਕਟੋਚੀਆ ਨਾ ਆਪਣੇ ਸਾਹਮਣੇ ਥੋੜੀ ਜੀ ਕੋਈ ਓਟ ਲੈ ਕੇ ਕਿਸੇ ਚੀਜ਼ ਦੀ ਇਹ ਬੈਠ ਗਿਆ ਹੈ।
ਤਰਕਸ਼ ਤੇ ਸਰ ਕਾਢ ਬਖੇਰੇ,
ਔਰ ਆਪਣੇ ਤਰਕਸ਼ ਵਿਚੋਂ ਪੱਥੇ ਚੋਂ ਤੀਰ ਕੱਢ ਕੇ ਜ਼ਮੀਨ ਤੇ ਖਿਲਾਰ ਦਿੱਤੇ ਨੇ, ਕਿਉਂਕਿ ਕੱਲਾ ਕੱਲਾ ਤੀਰ ਕੱਢਣ ਤੇ ਸਮਾਂ ਲੱਗਦਾ ਸੀ, ਸਾਰੇ ਤੀਰ ਇਹਨੇ ਪੱਥੇ ਦੇ ਥੱਲੇ ਜ਼ਮੀਨ ਤੇ ਖਿਲਾਰ ਦਿੱਤੇ ਨੇ।
ਉੱਠੋ ਨਾ ਹਟ ਹੋ ਪਾਛੇ,
ਔਰ ਕਹਿੰਦਾ ਨਾ ਇੱਥੋਂ ਹੁੱਟਣਾ ਤੇ ਉੱਠਣਾ ਤੇ ਨਾ ਹੀ ਮੈਂ ਇੱਥੋਂ ਪਿੱਛੇ ਜਾਣਾ। ਸਾਹਮਣੇ ਕੋਈ ਆਸਰਾ ਲੈ ਲਿਆ, ਨਿੱਕੀ ਜੀ ਕੋਈ ਪਹਾੜੀ ਸੀ, ਉਹਦੇ ਪਿਛਲੇ ਪਾਸੇ ਬਹਿ ਗਿਆ ਕਟੋਚੀਆ। ਤੀਰ ਉਹਨੇ ਥੱਲੇ ਖਿਲਾਰ ਲਏ ਤੇ ਇੱਕ ਇੱਕ ਤੀਰ ਚੁੱਕ ਕੇ ਵਿੱਚੋਂ ਚਿਲੇ ਤੇ ਚਾੜ ਚਾੜ ਕੇ ਛੱਡਣ ਲੱਗਾ, ਕਹਿੰਦਾ ਨਾ ਤਾਂ ਇੱਥੋਂ ਉੱਠਣਾ ਤੇ ਨਾ ਹੀ ਪਿੱਛੇ ਜਾਣਾ ਹੈ।
ਤਬ ਗੁਲੇਰੀਆ ਯਾਦ ਸੈਲ ਪਤ,
ਉਸ ਵਕਤ ਜਿਹੜਾ ਰਾਜਾ ਗੁਲੇਰੀਆ ਤੇ ਹੋਰ ਪਹਾੜੀ ਰਾਜੇ ਸਨ,
ਅਰੇ ਉਹ ਦੇਖ ਕਰ ਆਛੇ,
ਉਹਨਾਂ ਨੇ ਜਦੋਂ ਵੇਖਿਆ ਕਿ
ਰਾਜਾ ਕਟੋਚੀਆ ਚੰਗੀ ਤਰ੍ਹਾਂ ਅੜਿਆ ਹੋਇਆ ਸਾਹਮਣੇ ਲੱਗਾ ਹੋਇਆ ਡਟਿਆ ਹੋਇਆ
ਲੈ ਲੈ ਸੁਪੱਟ ਪਰੇ ਸਿੰਘਨ ਪਰ
ਉਹ ਵੀ ਆਪਣੇ ਸੂਰਮਿਆਂ ਨੂੰ ਲੈ ਕੇ ਸਿੰਘਾਂ ਦੇ ਉੱਤੇ ਆਣ ਪਏ ਹਨ
ਮਾਰ ਮਚੀ ਇਕ ਸਾਰਾ
ਇਕ ਸਾਰ ਮਾਰ ਮਚੀ ਆ ਬੜਾ ਭਿਆਨਕ ਜੰਗ ਹੋਇਆ
ਗਿਰੇ ਮਰੇ ਦੜ ਪਰੇ ਧਰਾ ਪਰ
ਔਰ ਮਰ ਮਰ ਕੇ ਬੜੇ ਸੂਰਮੇ ਧਰਤੀ ਤੇ ਡਿੱਗਣ ਲੱਗੇ ਹਨ
ਘਾਇਲ ਕਰਤ ਪੁਕਾਰਾ
ਔਰ ਜਿਹੜੇ ਘਾਇਲ ਹੋਏ ਨੇ ਜ਼ਖਮੀ ਹੋਏ ਨੇ ਉੱਚੀ ਉੱਚੀ ਪੁਕਾਰਾਂ ਕਰਦੇ ਹਨ
ਧੀਰਗ ਬਲ ਘਾਲਿਓ ਸਿੰਘਨ ਪਰ
ਸਿੰਘਾਂ ਉੱਤੇ ਬੜੇ ਜ਼ੋਰ ਦਾ ਹਮਲਾ ਕੀਤਾ ਹੁਣ ਪਹਾੜੀਆਂ ਨੇ ਦੁਬਾਰਾ ਫੇਰ
ਠਹਿਰ ਨਾ ਸਕਿਆ ਜੁਜਾਰੇ
ਹੁਣ ਸਿੰਘਾਂ ਕੋਲੋਂ ਅੱਗੇ ਠਹਿਰਨਾ ਔਖਾ ਹੋ ਗਿਆ ਕਿਉਂਕਿ ਜ਼ਿਆਦਾ ਸਨ ਤੇ ਇਕਦਮ ਜਦੋਂ ਜ਼ੋਰ ਦਾ ਹੱਲਾ ਹੋਇਆ ਹੁਣ ਸਿੰਘਾਂ ਕੋਲੋਂ ਅੱਗੇ ਠਹਿਰਿਆ ਨਹੀਂ ਗਿਆ
ਤਜੇ ਮੋਰਚਾ ਬਰੇ ਲੋਹਗੜ
ਸਿੰਘਾਂ ਨੇ ਮੋਰਚਾ ਛੱਡ ਦਿੱਤਾ ਤੇ ਕਿਲੇ ਲੋਹਗੜ ਦੇ ਵਿਚ ਅੰਦਰ ਜਾ ਵੜੇ ਹਨ
ਕੋ ਫਿਰ ਦੁਆਰ ਅਗਾਰੇ
ਦਰਵਾਜੇ ਦੇ ਅੱਗੇ ਖਲੋ ਗਏ ਨੇ ਲੜਨ ਵਾਸਤੇ
ਔਰ ਨਿਕਟ ਕਰ ਹੇਲਾ ਕਲ
ਦਰਵਾਜੇ ਦੇ ਉੱਤੇ ਬੜੇ ਜ਼ੋਰ ਦਾ ਹੱਲਾ ਕੀਤਾ ਪਹਾੜੀਆਂ ਨੇ ਤੇ ਸਿੰਘ ਦਰਵਾਜੇ ਦੇ ਉੱਤੇ ਖਲੋ ਕੇ ਲੜਨ ਲੱਗੇ ਨੇ
ਰੁਪੋ ਘਮੰਡਾ ਚੰਦਨ
ਰਾਜਾ ਘਮੰਡ ਚੰਦ ਰੁਪ ਗਿਆ ਪੈਰ ਅੜਾ ਕੇ ਲੜਨ ਲੱਗਾ ਹੈ
ਬਾਣ ਸੜਾ ਸੜ ਸ਼ੋਰਤ ਸਨਮੁਖ
ਸੜਾ ਸੜ ਬੜੀ ਤੇਜ਼ੀ ਨਾਲ ਬਾਣ ਚਲਾਣ ਲੱਗਾ ਹੈ ਘਮੰਡ ਚੰਦ
ਟੁਕੇ ਆਣ ਭੱਟ ਬ੍ਰਿੰਦੰ
ਹੋਰ ਅਨੇਕਾਂ ਸੂਰਮੇ ਆਣ ਟੁਕੇ ਹਨ ਨੇੜੇ
ਸਰਬਗਰੀਸ਼ਵਰ ਭੀਮ ਚੰਦ ਜੁੱਤ
ਸਾਰੇ ਪਹਾੜੀ ਰਾਜੇ ਭੀਮ ਚੰਦ ਦੇ ਸਮੇਤ
ਓਰਣਗੜ ਪਰ ਆਏ
ਆਖਿਰਕਾਰ ਸਾਰੇ ਕਿਲੇ ਦੇ ਉੱਤੇ ਆਣ ਪਏ ਨੇ ਲੋਹਗੜ ਨੂੰ ਖਤਮ ਕਰਨ ਲਈ
ਛੇਲੇ ਤੋਂ ਮਰ ਤੀਰਨ ਤੁਪਕਾ
ਛੇਲੇ ਬਰਛੀਆਂ ਬਰਛੇ ਤੀਰ ਤੇ ਬੰਦੂਕਾਂ ਲੈ ਕੇ
ਮਾਰ ਮਾਰ ਬਰਖਾਏ
ਮਾਰ ਮਾਰ ਕੇ ਤੀਰ ਬੰਦੂਕਾਂ ਦੀਆਂ ਗੋਲੀਆਂ ਚਲਾ ਚਲਾ ਕੇ ਵਰਖਾ ਕਰ ਦਿੱਤੀਆਂ ਇਨ੍ਹਾਂ ਨੇ ਕਿਲੇ ਉੱਤੇ
ਕਰੇ ਸਿੰਘ ਘਾਇਲ ਬਹੁਤ ਬਹੀ
ਇਸ ਤਰ੍ਹਾਂ ਬਹੁਤ ਸਾਰੇ ਸਿੰਘ ਇਨ੍ਹਾਂ ਨੇ ਘਾਇਲ ਕੀਤੇ ਨੇ ਜ਼ਖਮੀ ਕੀਤੇ ਹਨ
ਫਿਰੇ ਲੋਹਗੜ ਮਾਈ
ਔਰ ਸਿੰਘ ਕਿਲੇ ਲੋਹਗੜ ਦੇ ਵਿਚ ਸਿਰ ਕੇ ਹੁਣ ਅੰਦਰ ਵੜ ਕੇ ਬਾਹਰ ਇਨ੍ਹਾਂ ਦਾ ਮੁਕਾਬਲਾ ਕਰਨ ਲੱਗੇ ਹਨ
ਨਿਕਸਨ ਦੇਤ ਨਵਰ ਕਟੋਚੀ
ਹੁਣ ਕਟੋਚੀਏ ਨੇ ਬਾਹਰ ਦਰਵਾਜੇ ਦੇ ਕੋਲ ਆ ਕੇ ਮੋਰਚਾ ਲਾ ਲਿਆ ਸਿੰਘਾਂ ਨੂੰ ਬਾਹਰ ਨੀ ਨਿਕਲਣ ਦਿੰਦਾ ਸਿੰਘ ਅੰਦਰੋਂ ਹੀ ਕਿਲੇ ਦੇ ਵਿਚੋਂ ਮੋਰਚੇ ਬਣੇ ਹੁੰਦੇ ਨੇ ਅੰਦਰੋਂ ਹੀ ਲੜ ਰਹੇ ਨੇ ਹੁਣ ਉਨ੍ਹਾਂ ਨੂੰ ਬਾਹਰ ਆ ਕੇ ਲੜਨ ਨਹੀਂ ਦਿੰਦਾ ਇਹੋ ਜੀ ਬਹਾਦਰੀ ਨਾਲ ਲੜਨ ਲੱਗਾ ਕਟੋਚੀਆ
ਪੱਟ ਹਜ਼ਾਰੋਂ ਪਾਈ
ਔਰ ਹਜ਼ਾਰਾਂ ਹੀ ਸੂਰਮੇ ਦੇ ਨਾਲ ਅੱਗੇ ਕਿਲੇ ਦੇ ਦਰਵਾਜੇ ਦੇ ਕੋਲ ਖੜੇ ਹਨ ਲੜਨ ਲਈ
ਜੈ ਜੈ ਮਰੇ ਪਰੇ ਨਾ ਦਿਖਾ
ਕਹਿੰਦੇ ਜਿੱਧਰ ਜਿੱਧਰ ਵੇਖੀਏ ਮਰੇ ਪਏ ਨਜ਼ਰ ਆਉਂਦੇ ਨੇ ਸੂਰਮੇ
ਕੂਕਰ ਜੰਬਕ ਖਾਏ
ਔਰ ਕੁੱਤੇ ਤੇ ਗਿੱਦੜ ਉਨ੍ਹਾਂ ਸੂਰਮਿਆਂ ਦਾ ਮਾਸ ਖਾ ਰਹੇ ਨੇ ਭੱਖ ਰਹੇ ਨੇ
ਹੜ ਹੜ ਹਸੈ ਮਸਾਨ ਜੁੱਧ ਥਲ
ਔਰ ਮਸਾਨ ਭੂਮੀਆਂ ਹੜ ਹੜ ਕਰਕੇ ਮਸਾਨ ਹੱਸਦੇ ਨੇ ਹੜ ਹੜ ਦੀ ਆਵਾਜ਼ ਸਾਰੇ ਰਣ ਮੈਦਾਨ ਵਿਚ ਹੁਣ ਵੀ ਕਹਿੰਦੇ ਨੇ ਕਈ ਸੂਰਮੇ ਵੀ ਜਿਨ੍ਹਾਂ ਧਰਤੀਆਂ ਤੇ ਜੰਗ ਹੋਇਆ ਉਹ ਧਰਤੀ ਨਾਲ ਧਿਆਨ ਨਾਲ ਕੰਨ ਲਾ ਕੇ ਸੁਣੀਏ ਤੇ ਹੜ ਹੜ ਦੀ ਆਵਾਜ਼ ਆਉਂਦੀ ਹੈ ਉਸ ਧਰਤੀ ਦੇ ਵਿਚੋਂ ਜਿੱਥੇ ਜੰਗ ਹੋਇਆ ਹੁੰਦਾ ਹੈ ਕਹਿੰਦੇ ਹੜ ਹੜਾ ਦੀ ਆਵਾਜ਼ ਮਸਾਣਾ ਦੀ ਆਉਂਦੀ ਹੈ
ਧੁੱਖ ਧੁੱਖ ਉੱਠ ਸਮਦਾਏ
ਔਰ ਹਰ ਪਾਸੇ ਸੂਰਮੇ ਧੁੱਖ ਧੁੱਖ ਰਹੇ ਹਨ
ਕਹੋ ਕਹਾ ਲਗ ਬੜ ਕੰਮ ਸਨ
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੋਂ ਤੱਕ ਕਵਾਂ ਸਾਨ ਜੰਗ ਲਿਖਾਂ ਕਿ ਕਿੰਨਾ ਕੁ ਭਿਆਨਕ ਜੰਗ ਹੋਇਆ ਖਾਲਸਾ ਜੀ ਅੱਜ ਜਿਹੜੀ ਇਹ ਸਿੰਘਾਂ ਦੀ ਥੋੜੀ ਜਿਹੀ ਹਾਰ ਹੋਈ ਹੰਕਾਰ ਕਰਕੇ ਹੋਈ ਸੀ ਮਹਾਰਾਜ ਜੀ ਨੂੰ ਹੰਕਾਰ ਨੀ ਨਾ ਪਾਉਂਦਾ ਤੇ ਥੋੜਾ ਜਿਹਾ ਵਿਖਾਣਾ ਸੀ ਸਿੰਘਾਂ ਨੂੰ ਭਾਈ ਬਹੁਤਾ ਹੰਕਾਰ ਨਾ ਕਰੋ ਪ੍ਰਮਾਤਮਾ ਦੇ ਬਲ ਅੱਗੇ ਲੜੋ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਲੜ ਰਹੇ ਥੋੜਾ ਜਿਹਾ ਰੰਗ ਵਿਖਾਣਾ ਸੀ ਇਸ ਕਰਕੇ ਸਿੰਘ ਥੋੜਾ ਜਿਹਾ ਕਿਲੇ ਵਿਚ ਜਾ ਵੜੇ ਨੇ ਪਰ ਫਿਰ ਅੱਗੋਂ ਮਹਾਰਾਜ ਜੀ ਨੇ ਜਦੋਂ ਹੰਕਾਰ ਕੱਢ ਦੇਣਾ ਫਿਰ ਸੂਰਮਿਆਂ ਨੇ ਬਲਵਾਨ ਹੋ ਜਾਣਾ ਤੋ ਇਸ ਪ੍ਰਕਾਰ ਨਾਲ ਕਹਿੰਦੇ ਸੂਰਮੇ ਬਹਾਦਰ ਯੋਧੇ ਜੰਗ ਦੇ ਮੈਦਾਨ ਵਿਚ ਲੜ ਰਹੇ ਨੇ
ਭਇਓ ਜੁੱਧ ਤਬ ਘੋਰਾ
ਬੜਾ ਘੋਰ ਬੜਾ ਭਿਆਨਕ ਜੰਗ ਹੋਇਆ ਭਾਈ ਸਾਹਿਬ ਸੰਤੋਖ ਸਿੰਘ ਜੀ ਕਹਿੰਦੇ ਮੈਂ ਕਿੱਥੋਂ ਤੱਕ ਵਰਣਨ ਕਰਾਂ
ਕਾਲ ਘਮੰਡ ਘਮੰਡ ਚੰਦ ਬਹੁ
ਘਮੰਡ ਚੰਦ ਰਾਜੇ ਨੇ ਬੜੇ ਘਮੰਡ ਨਾਲ ਹੱਲਾ ਕੀਤਾ ਹੈ
ਲੱਜਤ ਮੁਖ ਨਹਿ ਮੋਰਾ
ਸ਼ਰਮ ਦੇ ਨਾਲ ਇਹਨੇ ਮੂੰਹ ਨਹੀਂ ਮੋੜਿਆ ਆਪਣਾ ਕਹਿੰਦਾ ਜੇ ਮੂੰਹ ਮੋੜਿਆ ਤੇ ਮੈਨੂੰ ਸ਼ਰਮਿੰਦਾ ਹੋਣਾ ਪਏਗਾ ਰਾਜਿਆਂ ਵਿਚ ਸ਼ਰਮਿੰਦਾ ਹੋਣਾ ਪਏਗਾ ਇਸ ਕਰਕੇ ਸ਼ਰਮ ਦਾ ਮਾਰਿਆ ਇਹਨੇ ਆਪਣਾ ਮੂੰਹ ਨਹੀਂ ਮੋੜਿਆ ਅੱਗੇ ਹੀ ਵਧਦਾ ਜਾ ਰਿਹਾ
ਭੂਤ ਪ੍ਰੇਤ ਨਾਚ ਤਿਆਰ ਜਾਵਤ
ਜੰਗ ਦੇ ਮੈਦਾਨ ਵਿਚ ਭੂਤ ਤੇ ਪ੍ਰੇਤ ਨੱਚ ਰਹੇ ਨੇ ਨਾਲੇ ਗਾ ਰਹੇ ਨੇ
ਮਨ ਭਾਵਤ ਰਨ ਹੀਰਾ
ਮਨ ਭਾਉਂਦਾ ਜੰਗ ਵੇਖਿਆ ਉਹਨਾਂ ਨੇ ਮਨ ਭਾਉਂਦਾ ਜੰਗ ਦਾ ਮਾਹੌਲ ਵੇਖਿਆ ਹੈ
ਕਾਕ ਕੰਕ ਕੀ ਕੂਕੈ ਕੂਕੀ
ਕਿਤੇ ਕਾਂ ਬੋਲ ਰਹੇ ਨੇ ਕਿਤੇ ਚਿੱਟੀਆਂ ਚੀਲਾਂ ਬੋਲ ਰਹੀਆਂ ਨੇ ਗਿੱਧਾ ਬੋਲ ਰਹੀਆਂ ਹਨ
ਸੁਨੀਅਤ ਭੀਮ ਬਡੇਰਾ
ਬੜੀ ਭਿਆਨਕ ਆਵਾਜ਼ ਲੱਗਦੀ ਹੈ ਉਹਨਾਂ ਦੀ ਜਦੋਂ ਉੱਚੀ ਜੀ ਆਵਾਜ਼ ਦੇ ਵਿਚ ਬੋਲਦੀਆਂ ਨੇ ਚੀਲਾਂ ਗਿਰਜਾ ਤੇ ਬੜੀ ਭਿਆਨਕ ਆਵਾਜ਼ ਲੱਗਦੀ ਹੈ ਰਣ ਦੇ ਮੈਦਾਨ ਵਿਚ ਉਧਰ ਸੂਰਮਿਆਂ ਦੀਆਂ ਲਾਸ਼ਾਂ ਖਿੰਡੀਆਂ ਹੋਈਆਂ ਖੂਨ ਡਿੱਲਿਆ ਹੋਇਆ ਹਥਿਆਰ ਤੇ ਘੋੜੇ ਡਿੱਗੇ ਹੋਏ ਪਏ ਨਜ਼ਰ ਆਉਂਦੇ ਨੇ
ਗਿਰਦ ਬਿਰਦ ਮੰਡਰਾਵਤ ਪੂੰਜਾ
ਔਰ ਅਨੇਕਾਂ ਕੂੰਜਾਂ ਇਧਰ ਉਧਰ ਫਿਰਦੀਆਂ ਨੇ ਗਿਰਦਾ ਫਿਰਦੀਆਂ ਹਨ
ਸ਼੍ਰੋਣਤ ਵਹਿ ਬਹੁ ਚਾਲਾ
ਔਰ ਸ਼੍ਰੋਣਤ ਵਹਿ ਵਹਿ ਚੱਲ ਰਿਹਾ ਸੂਰਮਿਆਂ ਦੇ ਸਰੀਰਾਂ ਚ ਲਹੂ ਕਹਿੰਦੇ ਏਦਾਂ ਨਿਕਲਦਾ ਮਾਨੋ ਜਿਵੇਂ ਪ੍ਰਣਾਲੇ ਚੱਲਦੇ ਹੋਣ
ਫਟੇ ਨਿਸ਼ਾਨਨ ਕੇ ਪਟ ਫਰੇ
ਔਰ ਜਿਹੜੇ ਨਿਸ਼ਾਨ ਫੜੇ ਹੋਏ ਸੀ ਉਹ ਵੀ ਫਟੇ ਹੋਏ ਉਹਨਾਂ ਦੇ ਫਰਲੇ ਪਾਟ ਗਏ ਪਹਾੜੀਆਂ ਦੇ ਜਿਹੜੇ ਝੰਡੇ ਸੀ ਉਹ ਟੁੱਟ ਕੇ ਜ਼ਮੀਨ ਤੇ ਡਿੱਗੇ ਹੋਏ ਨੇ
ਰਹਿ ਗਏ ਬਾਂਸ ਵਿਸ਼ਾਲਾ
ਜਿਹੜੇ ਵਿਚ ਬਾਂਸ ਹੁੰਦੇ ਨੇ ਕੱਲੇ ਬਾਂਸ ਹੀ ਰਹਿ ਗਏ ਨੇ ਉਹਨਾਂ ਦੇ ਉੱਤੇ ਜਿਹੜੇ ਕੱਪੜੇ ਨਿਸ਼ਾਨ ਸੀ ਉਹ ਤਾਂ ਪਾਟ ਕੇ ਖਿਲਰ ਗਏ ਹਨ
ਤ੍ਰਿਪਤ ਭਏ ਜੋਧਾ ਤਵ ਲੜ ਲੜ
ਏਦਾਂ ਯੋਧੇ ਲੜ ਲੜ ਕੇ ਇੱਕ ਵਾਰੀ ਰੱਜ ਗਏ ਨੇ ਇੰਨੀ ਲੜਾਈ ਹੋਈ ਆ ਇੰਨਾ ਜੰਗ ਹੋਇਆ ਕਿ ਲੜਦਿਆਂ ਲੜਦਿਆਂ ਇੱਕ ਵਾਰੀ ਸੂਰਮੇ ਰੱਜ ਗਏ ਹਨ
ਕਰ ਕਰ ਓਜ ਬਡੇਰਾ
ਬੜਾ ਭਾਰੀ ਓਜ ਲਾ ਲਾ ਕੇ ਬਲ ਲਾ ਲਾ ਕੇ ਲੜੇ ਹਨ
ਮਰੇ ਹਜ਼ਾਰੋ ਘਾਇਲ ਹੋਵੇ ਕੈ
ਅਨੇਕਾਂ ਸੂਰਮੇ ਘਾਇਲ ਹੋ ਕੇ ਮਰਦੇ ਹਨ
ਥੱਕੇ ਬੋਲ ਬਹੁ ਤੇਰਾ
ਔਰ ਕਹਿੰਦੇ ਥੱਕ ਗਏ ਨੇ ਲੜਦਿਆਂ ਲੜਦਿਆਂ ਸੂਰਮੇ ਆਖਰਕਾਰ
ਪਰੇ ਸ਼ਸਤਰ ਗਨ ਬਿਖਰੇ ਜਾ ਕੇ
ਜਿੱਧਰ ਕਿੱਧਰ ਵੇਖੀਏ ਲਾਸ਼ਾਂ ਹੀ ਲਾਸ਼ਾਂ ਖਿੰਡੀਆਂ ਹੋਈਆਂ ਨਜ਼ਰ ਆਉਂਦੀਆਂ ਨੇ
ਤੋਮਰ ਤੀਰ ਤੁਫੰਗਾ
ਔਰ ਅਨੇਕਾਂ ਤੋਮਰ ਬਰਛੀਆਂ ਤੇ ਤੀਰ ਖਿੰਡੇ ਹੋਏ ਦਿਸਦੇ ਹਨ
ਖੜਗ ਸਿਪਰ ਜਮ ਧਰ ਬਹੁ ਖੰਜਰ
ਕਿਤੇ ਖੜਗ ਖੰਜਰਾਂ ਕਟਾਰਾਂ ਢਾਲਾਂ ਇਹ ਖਿੰਡੀਆਂ ਹੋਈਆਂ ਦਿਸਦੀਆਂ ਨੇ
ਕਿਤਕ ਮ੍ਰਿਤਕ ਤਨ ਸੰਗਾ
ਕਿਤਨੇ ਮੁਰਦਿਆਂ ਦੇ ਸਰੀਰਾਂ ਦੇ ਨਾਲ ਢਾਲਾਂ ਲੱਗੀਆਂ ਹੋਈਆਂ ਕਿਰਪਾਨਾਂ ਹੱਥਾਂ ਚ ਫੜੀਆਂ ਹੋਈਆਂ ਰਹਿ ਗਈਆਂ ਨੇ
ਮਰੇ ਤੁਰੰਗ ਪਰੇ ਜੁਤ ਜੀ
ਕਈ ਘੋੜੇ ਕਾਠੀਆਂ ਸਮੇਤ ਮਰੇ ਪਏ ਨੇ ਡਿੱਗੇ ਪਏ ਨੇ
ਤਰ ਕਿਤਕ ਮ੍ਰਿਤਕ ਤਨ ਸੰਗਾ
ਕਿੰਨੇ ਕ ਮੁਰਦੇ ਪਏ ਨੇ ਗਿਣੇ ਨਹੀਂ ਜਾ ਸਕਦੇ
ਮਰੇ ਤਰੰਗ ਪਰੇ ਜੁਤ ਜੀਨਨ
ਔਰ ਘੋੜਿਆਂ ਦੀਆਂ ਕਾਠੀਆਂ ਸਮੇਤ ਘੋੜੇ ਡਿੱਗੇ ਪਏ ਨੇ
ਤਰ ਉਪਰ ਗਨ ਲੱਥ ਲੋਥਾਂ
ਔਰ ਲੋਥਾਂ ਦੇ ਢੇਰਾਂ ਦੇ ਉੱਤੇ ਢੇਰ ਲੱਗੇ ਹੋਏ ਨੇ
ਕਿਤਕ ਸੂਰ ਮਰੇ ਅਸ ਛੂਛੇ
ਕਈ ਘੋੜਿਆਂ ਦੇ ਸਵਾਰ ਮਰ ਗਏ ਨੇ ਤੇ ਘੋੜੇ ਖਾਲੀ ਲਾਵੇਂ ਟੁਰੇ ਫਿਰਦੇ ਨੇ ਜੰਗ ਦੇ ਮੈਦਾਨ ਵਿਚ
ਦੌਰਤ ਭਗਤੇ ਪੋਥਾ
ਔਰ ਪੈਰਾਂ ਥੱਲੇ ਲਾਸ਼ਾਂ ਨੂੰ ਲਤਾੜਦੇ ਹੋਏ ਘੋੜੇ ਦੌੜੇ ਫਿਰਦੇ ਨੇ ਡਰ ਦੇ ਨਾਲ
ਸਗਰੇ ਬਾਸਰ ਮਚੀ ਲੜਾਈ
ਸਾਰਾ ਦਿਨ ਲੜਾਈ ਹੋਈ ਸਾਰਾ ਦਿਨ ਜੰਗ ਹੋਇਆ ਬੜਾ ਭਿਆਨਕ
ਪਾ ਤਬ ਸੰਧਿਆ ਕਾਲਾ
ਲੜਦਿਆਂ ਲੜਦਿਆਂ ਸੰਧਿਆ ਦਾ ਸਮਾਂ ਹੋ ਗਿਆ ਸਵੇਰ ਤੋਂ ਲੜਾਈ ਹੋਈ ਲੜਦਿਆਂ ਲੜਦਿਆਂ ਸ਼ਾਮ ਪੈ ਗਈ
ਉੱਠਣ ਲੱਗਿਓ ਜਬ ਨਿਰਪਤ ਕਟੋਚੀ
ਇਧਰ ਹੁਣ ਕਟੋਚੀਏ ਨੇ ਵੇਖਿਆ ਸ਼ਾਮ ਪੈ ਗਈ ਹੁਣ ਉੱਠੀਏ ਵਾਪਸ ਚੱਲੀਏ ਤੇ ਜਦੋਂ ਸ਼ਾਮ ਦੇ ਸਮੇਂ ਰਾਜਾ ਕਟੋਚੀਆ ਉੱਠਣ ਲੱਗਾ ਜਿੱਥੇ ਮੋਰਚੇ ਚ ਬੈਠਾ ਸੀ ਨਾ ਓਟ ਲੈ ਕੇ ਉਥੋਂ ਜਦੋਂ ਉੱਠਣ ਲੱਗਾ
ਛੁੱਟੀ ਤੁਫੰਗ ਕਰਾਲਾ
ਇਧਰੋਂ ਕਿਸੇ ਸਿੰਘ ਦੀ ਗੋਲੀ ਆਈ ਚੱਲਦੀ ਪਤਾ ਨੀ ਕਿਹੜੇ ਸਿੰਘ ਦੀ ਆਈ ਕਿਸੇ ਸਿੰਘ ਦੀ ਗੋਲੀ ਚੱਲਦੀ ਆਈ ਸ਼ੌਂਕ ਦੀ ਹੋਈ
ਬਚਿਓ ਮਰਨ ਤੇ ਘਾਇਲ ਹੋਵੇ ਕਰ
ਉਹ ਗੋਲੀ ਰਾਜੇ ਘਮੰਡ ਚੰਦ ਨੂੰ ਕਟੋਚੀਏ ਨੂੰ ਵੱਜੀ ਤੇ ਜ਼ਖਮੀ ਹੋ ਗਿਆ ਮਰਿਆ ਤਾਂ ਨਹੀਂ ਬਚ ਗਿਆ ਮੌਤ ਤੋਂ ਆਈ ਨੀ ਸੀ ਹਾਲੇ ਹੋਣੀ ਨੀ ਸੀ ਵਰਤਣੀ ਪਰ ਜਿਹੜੀ ਗੋਲੀ ਆਈ ਉਹਦੇ ਨਾਲ ਕਟੋਚੀਆ ਕੁਝ ਜ਼ਖਮੀ ਹੋ ਗਿਆ
ਹੁਣ ਤਤਕਾਲ ਪਲਾਇਓ
ਫਿਰ ਜਦੋਂ ਗੋਲੀ ਵੱਜੀ ਫਿਰ ਤਾਂ ਦੌੜਦਿਆਂ ਹੀ ਇਹਨੇ ਪਿੱਛੇ ਨੀ ਵੇਖਿਆ ਮੁੜ ਕੇ ਫਿਰ ਤਾਂ ਦੌੜਿਆ ਹੈ ਸੂਟ ਲਾ ਕੇ ਬੜੀ ਤੇਜ਼ੀ ਨਾਲ
ਸਣੇ ਸਣੇ ਤਬ ਹਟੇ ਪਹਾੜੀ
ਹੌਲੇ ਹੌਲੇ ਜਿਹੜੇ ਪਹਾੜੀ ਸਨ ਉਹ ਹਲ ਗਏ ਹੁਣ ਪਿਛਾਂ ਨੂੰ ਜਾਣ ਲੱਗੇ
ਫਕਤ ਲੋਹ ਬਰਖਾਇਓ
ਤੇ ਥੱਕ ਗਏ ਸਾਰਾ ਦਿਨ ਲੋਹੇ ਦਾ ਮੀਂਹ ਪਾਉਂਦਿਆਂ ਪਾਉਂਦਿਆਂ
ਭੀ ਭੀਮ ਚੰਦ ਮੁਰਝਾਵਤ ਮੂਰਖ,
ਇਧਰ ਰਾਜਾ ਭੀਮ ਚੰਦ ਮੂਰਖ ਮੁਰਝਾਇਆ ਹੋਇਆ,
ਹਟ ਪਹੁੰਚਿਓ ਨਿਜ ਡੇਰੇ,
ਉਹ ਵੀ ਹਟ ਕੇ ਆਪਣੇ ਡੇਰੇ ਤੇ ਸ਼ਾਮ ਨੂੰ ਪਹੁੰਚ ਗਿਆ।
ਸੰਗ ਘਮੰਡ ਚੰਦ ਲੈ ਘਾਇਲ,
ਹੋਰ ਘਮੰਡ ਚੰਦ ਜਿਹੜਾ ਜ਼ਖਮੀ ਹੋ ਗਿਆ ਕਟੋਚੀਆ ਉਹਨੂੰ ਆਪਣੇ ਨਾਲ ਲਿਆ ਹੈ।
ਚਿੰਤਾ ਧਰਤ ਕਨੇਰੇ,
ਮਨ ਚ ਬੜੀ ਭਾਰੀ ਚਿੰਤਾ ਕਰਦਾ ਰਾਜਾ ਭੀਮ ਚੰਦ, ਫਿਕਰ ਕਰਦਾ।
ਸਗਲ ਚਮੂ ਜੀਵਤ ਜੋ ਬਚ ਰਹਾ,
ਕਹਿੰਦਾ ਹੁਣ ਜਿਹੜੀ ਸਾਰੀ ਫੌਜ ਮੇਰੇ ਨਾਲ ਜੀਵਦੀ ਹੋਈ ਬਚ ਰਹੀ ਹੈ।
ਫਕਤ ਹੋਏ ਕਰ ਆਏ,
ਇਹ ਵੀ ਸਾਰੇ ਥੱਕ ਗਏ ਨੇ ਲੜਦਿਆਂ ਲੜਦਿਆਂ ਅੱਜ ਸਾਰਾ ਦਿਨ, ਪਰ ਸਾਡੇ ਕੋਲੋਂ ਕਿਲਾ ਨੀ ਤੋੜਿਆ ਗਿਆ।
ਘਾਇਲ ਕੇਤਕ ਨੀਠ ਨੀਠ ਕਰ,
ਜਿਹੜੇ ਘਾਇਲ ਸਨ ਉਹਨਾਂ ਨੂੰ ਜ਼ਖਮੀਆਂ ਨੂੰ ਇਹਨਾਂ ਨੇ ਸਹਿਜੇ ਸਹਿਜੇ ਸੰਭਾਲਿਆ ਹੈ।
ਪਹੁੰਚੇ ਦੁੱਖ ਬਿਕੁਲਾਏ,
ਕਈ ਵਿਚਾਰੇ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਚੁੱਕਿਆ ਨੀ ਕਿਸੇ ਨੇ, ਆਪ ਹੀ ਵਿਚਾਰੇ ਹੌਲੇ ਹੌਲੇ ਟੁਰ ਟੁਰ ਕੇ ਉਹ ਆਪਣੇ ਡੇਰਿਆਂ ਤੇ ਪਹੁੰਚੇ ਹਨ।
ਸ਼ਰੋਨਤ ਸੰਗ ਰੰਗ ਮਹਿ ਰੰਗੇ,
ਲਾਲ ਖੂਨ ਦੇ ਰੰਗ ਦੇ ਵਿੱਚ ਉਹਨਾਂ ਦੇ ਪਾਏ ਕੱਪੜੇ ਰੰਗੇ ਹੋਏ ਨੇ।
ਤਨ ਪਰ ਜੰਮਿਓ ਵਿਸ਼ਾਲਾ,
ਔਰ ਸਰੀਰ ਦੇ ਉੱਤੇ ਲਹੂ ਜੰਮਿਆ ਹੋਇਆ।
ਪਰੇ ਕਰਾ ਹੈ ਮਾਰ ਮਚੀ ਬਹੁ,
ਔਰ ਪਏ ਹੋਏ ਕਰਾਉਂਦੇ ਨੇ ਬੜੀ ਭਿਆਨਕ ਮਾਰ ਮਚੀ ਹੈ।
ਕਰ ਪਗ ਟੁੱਟੇ ਕਰਾਲਾ,
ਕਈਆਂ ਦੀਆਂ ਲੱਤਾਂ ਟੁੱਟ ਗਈਆਂ, ਕਈਆਂ ਦੀਆਂ ਬਾਹਾਂ ਟੁੱਟੀਆਂ ਹੋਈਆਂ, ਕਰਾ ਰਹੇ ਨੇ ਪਏ ਹੋਏ ਜ਼ਮੀਨ ਤੇ।
ਇੱਥ ਸਭ ਸਿੰਘਨ ਕਰੇ ਸੰਭਾਲਣ,
ਉਧਰ ਪਹਾੜੀਏ ਪਿੱਛੇ ਹਟ ਗਏ ਕਿਉਂਕਿ ਸ਼ਾਮ ਦੇ ਸਮੇਂ ਜੰਗ ਨਹੀਂ ਸੀ ਹੁੰਦਾ, ਇਹ ਮਰਿਆਦਾ ਸੀ ਉਹਨਾਂ ਸਮਿਆਂ ਦੀ। ਇਧਰ ਸਿੰਘਾਂ ਨੇ ਵੀ ਆਪੋ ਆਪਣੇ ਘਾਇਲਾਂ ਤੇ ਜ਼ਖਮੀਆਂ ਨੂੰ ਸੰਭਾਲਿਆ ਹੈ।
ਘਾਇਲ ਮੰਚਨ ਪਾਏ,
ਜਿਹੜੇ ਘਾਇਲ ਸਨ ਉਹਨਾਂ ਨੂੰ ਪਲਘਿਆਂ ਤੇ ਪਾਇਆ ਹੈ।
ਮਰੇ ਜਿਤ ਕਸੁਰ ਲੋਕ ਪਧਾਰੇ,
ਔਰ ਜਿਹੜੇ ਸ਼ਹੀਦ ਹੋ ਗਏ ਨੇ ਉਹ ਦੇਵਪੁਰੀ ਜਾ ਬਿਰਾਜੇ ਹਨ।
ਦਾ ਕਰੇ ਇੱਕ ਥਾਂ,
ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਸੰਸਕਾਰ ਕੀਤਾ। ਖਾਲਸਾ ਜੀ, ਜਿੱਥੇ ਅੱਜ ਕੱਲ ਗੁਰਦੁਆਰਾ ਸ਼ਹੀਦੀ ਬਾਗ ਹੈ, ਕਿਲੇ ਆਨੰਦਗੜ੍ਹ ਦੇ ਨਾਲ ਹੀ ਥੱਲੜੇ ਪਾਸੇ ਅਸਥਾਨ ਹੈ ਗੁਰਦੁਆਰਾ ਸ਼ਹੀਦੀ ਬਾਗ, ਉਥੇ ਸਿੰਘਾਂ ਦਾ ਸੰਸਕਾਰ ਹੁੰਦਾ ਸੀ ਜਿਹੜੇ ਸਿੰਘ ਸ਼ਹੀਦ ਹੁੰਦੇ ਸੀ ਜੰਗ ਦੇ ਵਿੱਚ। ਕਹਿੰਦੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਉਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ।
ਪੌਰ ਲੋਹਗੜ੍ਹ ਵਜੈ ਨਗਾਰਾ,
ਔਰ ਕਿਲੇ ਲੋਹਗੜ੍ਹ ਦੇ ਉੱਤੇ ਨਗਾਰਾ ਵੱਜ ਰਿਹਾ।
ਸਤਿਗੁਰ ਫਤਿਹ ਬੁਲਾਵੇ,
ਔਰ ਆ ਕੇ ਸਿੰਘ ਸ਼ਾਮ ਸਮੇਂ ਸਤਿਗੁਰਾਂ ਨੂੰ ਫਤਿਹ ਬੁਲਾਉਂਦੇ ਨੇ।
ਜਿਨ ਕੇ ਮੋਹ ਨਾ ਸ਼ੋਕ ਕਹਾ ਹੋਏ,
ਇਹੋ ਜੇ ਸਿੰਘ ਜਿਨ੍ਹਾਂ ਅੰਦਰ ਨਾ ਸ਼ੋਕ ਹੈ ਨਾ ਮੋਹ ਹੈ,
ਸਿੱਖੀ ਸਦਾ ਕਮਾਵੇ,
ਔਰ ਜਿਹੜੇ ਸਦਾ ਸਿੱਖੀ ਨੂੰ ਕਮਾਉਣ ਵਾਲੇ ਹਨ।
ਸ੍ਰੀ ਕਲਗੀ ਧਰ ਕੇ ਟਿਕ ਗਵਨੇ,
ਉਹ ਚੱਲ ਕੇ ਕਲਗੀ ਧਰ ਦਸਵੇਂ ਪਾਤਸ਼ਾਹ ਦੇ ਕੋਲ ਆਏ ਹਨ।
ਕੇ ਤਿੰਨ ਦਰਸ਼ਨ ਕੀਨਾ,
ਔਰ ਆ ਕੇ ਸਤਿਗੁਰਾਂ ਦੇ ਤਿੰਨਾਂ ਸਿੰਘਾਂ ਨੇ ਦਰਸ਼ਨ ਕੀਤੇ ਹਨ।
ਅਪਰ ਲੋਹਗੜ੍ਹ ਮੈਂ ਡਿੱਡ ਬਸ,
ਬਾਕੀ ਜਿਹੜੇ ਸਿੰਘ ਸਨ ਉਹ ਕਿਲੇ ਲੋਹਗੜ੍ਹ ਦੇ ਵਿੱਚ ਹੀ ਰਹਿੰਦੇ ਹਨ।
ਗੁਰਪਗ ਮੈਂ ਚਿਤ ਜੀਨਾ,
ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਦੇ ਚਰਨਾਂ ਦਾ ਪਿਆਰ ਵਸਦਾ ਹੈ।
ਯੁੱਧ ਵਾਰਤਾ ਸਰਬ ਸੁਨਾਈ,
ਹੁਣ ਜਿਵੇਂ ਜਿਵੇਂ ਯੁੱਧ ਹੋਇਆ ਉਹ ਸਾਰੇ ਯੁੱਧ ਦੀ ਵਾਰਤਾ ਸਿੰਘ ਦਸਵੇਂ ਪਾਤਸ਼ਾਹ ਨੂੰ ਸੁਣਾਉਂਦੇ ਨੇ।
ਆਜ ਕਟੋਚੀ ਰੋਹਾ,
ਮਹਾਰਾਜ ਅੱਜ ਰਾਜਾ ਕਟੋਚੀਆ ਬੜੇ ਰੋਹ ਵਿੱਚ ਆਇਆ ਸੀ।
ਪੁੰਜ ਹਿਲ ਕਾਲਿਓ ਦੋਏ ਦਿਸ਼ ਤੇ,
ਉਹਨੇ ਦੋਹਾਂ ਪਾਸਿਓ ਬੜੇ ਜ਼ੋਰ ਦਾ ਹਮਲਾ ਕੀਤਾ ਸੀ।
ਵਜਿਓ ਲੋਹੋ ਸੋ ਲੋਹਾ,
ਲੋਹੇ ਨਾਲ ਲੋਹਾ ਵਜਿਆ, ਬੜਾ ਭਿਆਨਕ ਜੰਗ ਹੋਇਆ ਗਰੀਬ ਨਵਾਜ ਜੀ।
ਰਹਿਓ ਪਰਬਲ ਜਬ ਉੱਠਣ ਲੱਗਿਓ,
ਸਾਰਾ ਦਿਨ ਲੜਦਾ ਰਿਹਾ, ਸ਼ਾਮ ਨੂੰ ਜਦੋਂ ਉੱਠਣ ਲੱਗਾ
ਤੈ ਗੁਲਕਾ ਲੱਗੀ ਕਿਥਾਈ,
ਮਹਾਰਾਜ ਪਤਾ ਨੀ ਕਿਹੜੇ ਸਿੰਘ ਨੇ ਗੋਲੀ ਮਾਰੀ, ਉਹਨੂੰ ਜਾ ਕੇ ਗੋਲੀ ਵੱਜੀ ਹੈ।
ਯੋਧਾ ਪੰਜ ਸਿੰਘ ਸੰਗ ਲੈ ਗਮਨੇ,
ਜ਼ਖਮੀ ਹੋ ਗਿਆ ਕਟੋਚੀਆ ਤੇ ਉਹਦੇ ਨਾਲ ਦੇ ਯੋਧੇ ਉਹਨੂੰ ਚੁੱਕ ਕੇ ਲੈ ਗਏ ਨੇ।
ਮੁੜ ਪਏ ਪਛਤਾਈ,
ਔਰ ਮਹਾਰਾਜ ਇਸ ਤਰ੍ਹਾਂ ਪਛਤਾ ਕੇ ਵਾਪਸ ਮੁੜੇ ਨੇ ਪਹਾੜੀਏ।
ਪ੍ਰਭ ਜੀ ਘਾਇਲ ਸਿੰਘ ਪਏ ਬਹੁ,
ਮਹਾਰਾਜ ਜੀ ਅੱਜ ਬੜੇ ਸਿੰਘ ਜ਼ਖਮੀ ਹੋਏ ਨੇ।
ਸਾਲ ਪੱਤਰ ਪਠਵਾਓ,
ਇਸ ਕਰਕੇ ਸਤਿਗੁਰੂ ਜੀ ਸਾਰੇ ਜ਼ਖਮੀ ਸਿੰਘਾਂ ਲਈ ਸਾਲ ਪੱਤਰ ਭੇਜਣਾ ਕਰੋ।
ਕਿਰਪਾ ਕਰੋ ਤਨ ਪੀੜਾ ਹਰੀਏ,
ਔਰ ਸਾਲ ਪੱਤਰ ਭੇਜ ਕੇ ਜਿਹੜੇ ਸਿੰਘਾਂ ਦੀ ਪੀੜਾ ਉਹਨਾਂ ਨੂੰ ਹਰ ਲਵੋ।
ਹੋਏ ਸਹਾਏ ਬਚਾਓ,
ਮਹਾਰਾਜ ਆਪ ਜੀ ਸਹਾਈ ਹੋ ਕੇ ਸਿੰਘਾਂ ਨੂੰ ਬਚਾਓ।
ਜਥਾ ਜੋਗ ਸਭ ਕੋ ਦੇ ਧੀ ਧੀਰਜ
ਦਤਾ ਯੋਗ ਸਤਿਗੁਰਾਂ ਨੇ ਸਭ ਨੂੰ ਧੀਰਜ ਦਿੱਤਾ ਹੈ
ਸਤਿਗੁਰ ਨਿਕਟ ਬਿਠਾਏ
ਮਹਾਰਾਜ ਜੀ ਨੇ ਸਿੰਘਾਂ ਨੂੰ ਆਪਣੇ ਕੋਲ ਬਿਠਾਇਆ
ਹਿਤ ਘਾਇਲ ਹਰ ਸਿੰਘ ਸਭ ਸਿੰਘ ਹਿਤ
ਔਰ ਜਿਹੜੇ ਘਾਇਲ ਸਿੰਘ ਨੇ ਜ਼ਖਮੀ ਸਿੰਘ ਨੇ
ਵਸਤ ਸਮੂਹ ਪਠਾਏ
ਉਨ੍ਹਾਂ ਵਾਸਤੇ ਸਾਲ ਪੱਤਰ ਭੇਜੇ ਨੇ ਹੋਰ ਕਈ ਵਸਤੂਆਂ ਜਿਹੜੀਆਂ ਜਿਹੜੀਆਂ ਚਾਹੀਦੀਆਂ ਸਨ ਲੋੜ ਦੀਆਂ ਉਹ ਸਿੰਘਾਂ ਵਾਸਤੇ ਮਹਾਰਾਜ ਜੀ ਨੇ ਭੇਜੀਆਂ ਨੇ ਇਸੇ ਤਰ੍ਹਾਂ ਫੇਰ ਅਗਲੇ ਦਿਨ ਜੰਗ ਵਾਸਤੇ ਸਿੰਘ ਤਿਆਰ ਉਪਰ ਤਿਆਰ ਹੋ ਰਹੇ ਨੇ ਖਾਲਸੇ ਦੀ ਫਤਿਹ ਹੋ ਰਹੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।